एक ओंकार सतनाम कर्ता पुरख निरपौ निर्वैर अकाल मूरत अजूनी सैपं गुरप्रसाद जप आदि सच जुगादि सच खैति सच नानक होशी भी सच पिंगल पर्वत पार करे खल चतुर्ग कीता अंदुले त्रिपवन सूजिया गुर पेट पुनीता महिमा साधु संग की सुनहो मेरे मीता मैल खोई कोट अग खरे निर्मल पहे चीता वड भागी हर संगत पावे भागहीन भ्रम चोटा खावे बिन भागा सत संग ना लभै बिन संगत मैल परिजै जियो ना हौ जति सती नहीं पढ़या मूरख मुगदा जन्म भया परणवत नानक तिन की शरणा जिन तू नाही विसरया परणवत नानक तिन की शरणा जिन तू नाही विसरया परम सम्मान योग जुगह जुग अटल सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों संध्या वेले दे दीवान दी आप जी ने हाजरी भरी है। सतगुरु जी दे पावन पवित्र अमृत बचना दा कीर्तन गुरु सवारियां पासों आप जी ने सरवण कीता है। आओ आपां अरदास दी जो चल रही विचार दी लड़ी है उस लड़ी नूं अज अगे तोरना है। ਪਰਸੋਂ ਗੁਰੂ ਕਿਰਪਾ ਨਾਲ ਵਿਚਾਰ ਕੀਤੀ ਸੀ ਕਿ ਜਿਨ੍ਹਾਂ ਨੇ ਗੁਰੂ ਕੇ ਲੰਗਰ ਚਲਾਏ ਤੇ ਭਾਵਨਾ ਨਾਲ ਲੋੜਵੰਦਾਂ ਦੀ ਸੇਵਾ ਕੀਤੀ ਉਹਨਾਂ ਸਾਰਿਆਂ ਨੂੰ ਆਪਾਂ ਅਰਦਾਸ ਵਿੱਚ ਚੇਤੇ ਕਰਨੇ, ਉਹਨਾਂ ਦਾ ਧਿਆਨ ਧਰਨੇ। ਕੱਲ ਗੁਰੂ ਕਿਰਪਾ ਨਾਲ ਆਪਾਂ ਵਿਚਾਰ ਕੀਤੀ ਸੀ ਕਿ ਜਿਨ੍ਹਾਂ ਨੇ ਜ਼ਾਲਮ ਦਾ ਮੂੰਹ ਪਵਾਉਣ ਦੇ ਲਈ ਤੇਗ ਵਾਹਣਾ ਕੀਤੀ, ਅੱਜ ਇਸ ਤੋਂ ਅੱਗੇ ਅਰਦਾਸ ਦੇ ਸ਼ਬਦ ਨੇ ਕਿ ਜਿਨ੍ਹਾਂ ਗੁਰਮੁਖਾਂ ਨੇ ਉੱਥੇ ਸ਼ਬਦ ਨੇ ਦੇਖ ਕੇ ਅਣਦਿੱਠ ਕੀਤਾ, ਦੇਖਿਆ ਤੇ ਦੇਖਣ ਤੋਂ ਬਾਅਦ ਉਹਨੂੰ ਅਣਡਿੱਠਿਆ ਕਰ ਦਿੱਤਾ, ਜਿਹਾ ਦੇਖਿਆ ਉਹੋ ਜਿਹਾ ਨਾ ਦੇਖਿਆ। ਆਓ ਇਹ ਸ਼ਬਦ ਅਸਲ ਵਿੱਚ ਉਸ ਕਰਨੀ ਵਾਲੇ ਉਸ ਮਹਾਂਪੁਰਸ਼ ਤੇ ਟੁੱਕਦੇ ਨੇ ਜਿਹੜਾ ਉਸ ਪਰਮ ਪਿਤਾ ਪਰਮੇਸ਼ਵਰ ਦੇ ਚਰਨਾਂ ਵਿੱਚ ਅਭੇਦ ਹੋ ਗਿਆ, ਜਿਨ੍ਹੇ ਆਪਣੇ ਜੀਵਨ ਵਿੱਚ ਕੇਵਲ ਗੁਣਾਂ ਦੀ ਸਾਂਝ ਪਾਈ ਹੈ। ਜੇ ਕਿਸੇ ਦੇ ਔਗਣ ਵੀ ਨਜ਼ਰ ਆਏ ਨੇ ਤੇ ਯਤਨ ਕੀਤਾ ਵੀ ਉਹਦੇ ਔਗਣਾਂ ਦੇ ਉੱਤੇ ਵੀ ਪਰਦਾ ਪੈ ਸਕੇ। ਆਓ ਇਸ ਪਵਿੱਤਰ ਬਚਨ ਦੀ ਵਿਚਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਔਰ ਗੁਰੂ ਇਤਿਹਾਸ ਵਿੱਚੋਂ, ਸਿੱਖ ਇਤਿਹਾਸ ਵਿੱਚੋਂ, ਤੇ ਜਿਹੜੇ ਕਰਨੀ ਵਾਲੇ ਹੋਏ ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ ਉਹਨਾਂ ਦੀ ਵਿਚਾਰ ਆਪ ਨਾਲ ਸਾਂਝੀ ਕਰਨੀ ਹੈ। ਇਹ ਵਿਸ਼ਾ ਤਿੰਨ ਹਿੱਸਿਆਂ ਵਿੱਚ ਵੰਡਿਆ ਹੈ ਆਪਾਂ। ਇੱਕ ਤਾਂ ਪਰਮ ਪਿਤਾ ਪਰਮੇਸ਼ਵਰ ਦਾ ਆਪਣਾ ਬਿਰਧ ਹੈ ਕਿ ਉਹ ਖੁਦ ਆਪ ਹੀ ਦੇਖ ਕੇ ਅਣਡਿੱਠ ਕਰ ਦਿੰਦਾ ਹੈ। ਦੂਸਰਾ ਪੂਰੇ ਸਤਿਗੁਰੂ ਦਾ ਬਿਰਧ ਹੈ ਕਿ ਉਹ ਵੀ ਦੇਖ ਕੇ ਅਣਡਿੱਠ ਕਰਦੇ ਨੇ, ਤੇ ਤੀਸਰਾ ਜੋ ਸਤਿਗੁਰੂ ਦੇ ਚਰਨਾਂ ਵਿੱਚ ਹਕੀਕਤ ਵਿੱਚ ਅੰਦਰੋਂ ਜੁੜਿਆ ਤੇ ਉਹ ਵੀ ਦੇਖ ਕੇ ਅਣਡਿੱਠ ਕਰ ਦਿੰਦਾ ਹੈ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਅਸੀਸ ਬਖਸ਼ੋ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ, ਆਪ ਬਖਸ਼ਿਸ਼ ਕਿਰਪਾ ਮਿਹਰ ਕਰਕੇ ਵਿੱਚ ਵਰਤੋ ਔਰ ਇਸ ਪਵਿੱਤਰ ਬਚਨਾਂ ਦੀ ਵਿਚਾਰ ਪ੍ਰੇਮ ਭਾਵਨਾ ਨਾਲ ਆਪ ਹੀ ਕਰਾ ਲਵੋ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਔਰ ਭਗਤ ਸਾਹਿਬਾਨਾਂ ਨੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਬਿਰਧ ਦੇ ਸੰਬੰਧੀ ਇੱਕ ਗੱਲ ਕਹੀ ਹੈ ਕਿ ਜਿੱਥੇ ਉਹ ਸਾਰੀ ਸ੍ਰਿਸ਼ਟੀ ਦਾ ਰਚਇਤਾ ਹੈ, ਉਹ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਹੈ, ਤੇ ਉੱਥੇ ਮਹਾਂਪੁਰਸ਼ਾਂ ਨੇ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਹਿ ਉਹਨਾਂ ਉਹ ਕੁਛ ਕਿਹਾ ਜੋ ਕੁਝ ਉਹਨਾਂ ਆਪਣੇ ਨੇਤਰਾਂ ਨਾਲ ਤੱਕਿਆ। ਹਜ਼ੂਰ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਕਿ ਰੱਬ ਦੇ ਪਿਆਰੇ ਸੰਤ ਜਨ ਜਿਹੜੇ ਵਾਕਈ ਪ੍ਰਭੂ ਦੇ ਨਾਲ ਅਭੇਦ ਨੇ, ਉਹ ਕਦੀ ਵੀ ਗੱਪ ਨਹੀਂ ਛੱਡਦੇ। ਦੇਖੋ ਇਹ ਬਾਣੀ ਦਾ ਬਚਨ ਹੈ, ਕਹਿੰਦੇ ਨੇ ਕਦੀ ਉਹ ਝੂਠ ਨਹੀਂ ਬੋਲਦੇ। ਤੇ ਸਾਹਿਬ ਜੀ ਉਹ ਜਦੋਂ ਪਰਮੇਸ਼ਵਰ ਬਾਰੇ ਕੋਈ ਗੱਲ ਕਰਦੇ ਨੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਗੱਲ ਹੀ ਉਹ ਕਰਦੇ ਨੇ ਜੋ ਕੁਝ ਅੱਖਾਂ ਨਾਲ ਉਹਨਾਂ ਤੱਕਿਆ। ਇਹਦਾ ਮਤਲਬ ਉਹਨਾਂ ਦਾ ਅਨੁਭਵ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਸੰਤਨ ਕੀ ਸੁਣ ਸਾਚੀ ਸਾਖੀ। ਪ੍ਰਭੂ ਦੇ ਪਿਆਰੇ ਸੰਤ ਜਨ ਉਹਨਾਂ ਦੀ ਸੱਚੀ ਸਿੱਖਿਆ ਹੈ, ਉਹਦੇ ਵਿੱਚ ਕੋਈ ਰਾਈ ਮਾਤਰ ਵੀ ਝੂਠ ਨਹੀਂ। ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖ ਹੈ ਆਖੀ। ਕਹਿੰਦੇ ਨੇ ਜੋ ਕੁਝ ਉਹ ਆਪਣੀਆਂ ਅੱਖਾਂ ਨਾਲ ਦੇਖਦੇ ਨੇ ਉਹ ਕੁਝ ਉਹ ਸੰਸਾਰ ਨੂੰ ਫਿਰ ਬੋਲ ਕੇ ਦੱਸਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸਤਿਗੁਰੂ ਨੇ ਜੋ ਪ੍ਰਭੂ ਦਾ ਬਿਰਧ ਦੇਖਿਆ ਜੋ ਮਾਣਿਆ ਉਹਨੂੰ ਅੰਮ੍ਰਿਤ ਗੁਰਬਾਣੀ ਦੇ ਵਿੱਚ ਦਰਜ ਕਰ ਦਿੱਤਾ। ਸਭ ਤੋਂ ਪਹਿਲੀ ਗੱਲ ਇਹ ਕਿ ਪਰਮ ਪਿਤਾ ਪਰਮੇਸ਼ਵਰ ਕਦੀ ਕਿਸੇ ਦੇ ਔਗਣ ਨਹੀਂ ਜੇ ਚਿਤਾਰਦਾ। ਹਜ਼ੂਰ ਨੇ ਇਹ ਵੀ ਕਿਹਾ ਕਿ ਰੱਬ ਖੁਦ ਜਿਹੜਾ ਉਹ ਦੇਖ ਕੇ ਅਨਡਿੱਠ ਕਰਦਾ। ਦਾਤਾਰ ਦੀ ਬਾਣੀ ਪੜ੍ਹਦੇ ਹਾਂ, ਮੇਰੇ ਸਤਿਗੁਰੂ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ ਕਿ ਇੱਥੋਂ ਤੱਕ ਕਿ ਮੈਂ ਉਹਦੇ ਔਗਣ ਤਾਂ ਕੀ ਉਹਨੇ ਤੱਕਣੇ ਨੇ ਸਾਡੇ। ਕਹਿੰਦੇ ਨੇ ਮੇਰਾ ਕਰਤਾ ਪੁਰਖ ਵਾਹਿਗੁਰੂ ਇੰਨੀ ਮਿਹਰ ਕਰਦਾ, ਕਦੀ ਉਹਦੀ ਰਚਨਾ ਤੋਂ ਕੁੜੱਤਨ ਭਰੇ ਬੋਲ ਵੀ ਨਹੀਂ ਨਿਕਲੇ। ਕਹਿੰਦੇ ਨੇ ਇੰਨਾ ਮਿਹਰਾਂ ਦਾ ਸਾਈਂ ਹੈ। ਕਈ ਵਾਰੀ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਮੈਂ ਚਿਤਾਰਨਾ ਵਾਂ, ਸੋਚਨਾ ਵਾਂ ਕਿ ਜਿੱਦਣ ਦਾ ਸੰਬੰਧ ਮੇਰਾ ਮੇਰੇ ਕਰਤੇ ਨਾਲ ਬਣਿਆ, ਮੇਰੇ ਮਾਲਕ ਨਾਲ ਬਣਿਆ, ਕੋਈ ਦਿਨ ਐਸਾ ਹੋਵੇ ਕਿ ਜਿੱਦਣ ਮੇਰੇ ਮਾਲਕ ਨੇ ਮੈਨੂੰ ਕੌੜੇ ਸ਼ਬਦ ਬੋਲੇ ਹੋਣ ਤੇ ਜਿੱਦਣ ਮੈਨੂੰ ਇਹ ਕਿਹਾ ਹੋਵੇ ਕਿ ਤੇਰੇ ਤੇ ਅੰਦਰ ਇੰਨੇ ਔਗਣ ਨੇ। ਮਹਾਰਾਜ ਕਹਿੰਦੇ ਨੇ ਉਹ ਕਦੀ ਔਗਣ ਨਹੀਂ ਦੇਖਦਾ। ਹਜ਼ੂਰ ਦਾ ਅੰਮ੍ਰਿਤ ਬਚਨ ਆਉਂਦਾ ਹੈ ਕਿ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ ਸ਼ਬਦ। ਭਾਵੇਂ ਆਪਾਂ ਪੜ੍ਹਨੇ ਆ ਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਤੇ ਅਗਲਾ ਬਚਨ ਦੇਖੋ, ਇਹ ਮੈਂ ਅਰਜ ਆਰੰਭ ਵਿੱਚ ਕੀਤੀ, ਕੇਵਲ ਇਹ ਖਿਆਲ ਨਹੀਂ ਇਹ ਹਕੀਕਤ ਹੈ। ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨੈ, ਤੇ ਅਗਲੀ ਤੋਕੇ ਔਗਣ ਕੋ ਨਾ ਚਿਤਾਰੇ ਦੇਖ ਕੇ ਅਨਡਿੱਠ ਪਿਆ ਕਰਦਾ। ਔਗਣ ਕੌਣ ਨਹੀਂ ਚਿਤਾਰਦਾ? ਜਿਹੜਾ ਔਗਣਾਂ ਨੂੰ ਦੇਖ ਕੇ ਅਨਡਿੱਠ ਕਰਦਾ, ਔਗਣ ਕੋ ਨਾ ਚਿਤਾਰੇ, ਉਹ ਕਦੀ ਔਗਣ ਦੇਖਦਾ ਹੀ ਨਹੀਂ। ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਮੇਰੇ ਖਜ਼ੂਰ ਨੇ ਇੱਕ ਉਦਾਹਰਨ ਹੋਰ ਦਿੱਤੀ, ਤੇ ਉਦਾਹਰਨਾਂ ਦਾ ਮਤਲਬ ਇਹ ਹੁੰਦਾ ਕਿ ਹਕੀਕਤ ਨੂੰ ਸਮਝਣ ਵਿੱਚ ਸੁਖੈਨਤਾ ਆ ਸਕੇ। ਸਤਿਗੁਰੂ ਕਹਿੰਦੇ ਨੇ ਕਦੀ ਦੇਖੋ ਕਿ ਮਾਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ, ਇਹ ਦਤਾਰ ਦੇ ਬੱਚੇ ਨੇ ਉਹ ਕਿਵੇਂ ਦੇਖ ਕੇ ਅਣਡਿੱਠ ਕਰਦਾ। ਹਜ਼ੂਰ ਕਹਿੰਦੇ ਨੇ ਬੱਚਾ ਜਦੋਂ ਉਹ ਚੰਚਲ ਮਤ ਵਿੱਚ ਹੁੰਦਾ ਤੇ ਉਹ ਇੱਕ ਥਾਂ ਕਦੀ ਟਿਕ ਕੇ ਨਹੀਂ ਬਹਿੰਦਾ। ਬੱਚੇ ਦੀ ਚੰਚਲਤਾਈ ਦਾ ਸੁਭਾਅ ਹੀ ਇਹਦਾ ਇਹ ਵੇ, ਇੱਕ ਖਿੰਨ ਵਿੱਚ ਉਹ ਘਰ ਦੇ ਚਾਰ ਚੁਫੇਰੇ ਘੁੰਮਦਾ। ਤੇ ਗੁਰੂ ਗ੍ਰੰਥ ਸਾਹਿਬ ਨੇ ਦੋ ਸ਼ਬਦ ਕਹੇ ਨੇ, ਕਹਿੰਦੇ ਨੇ ਬਲਦੀ ਹੋਵੇ ਅੱਗ, ਤੇ ਉਸ ਅੱਗ ਨੂੰ ਉਹਦੇ ਰੰਗ ਨੂੰ ਦੇਖ ਕੇ ਬੱਚਾ ਯਤਨ ਕਰਦਾ ਕਿ ਮੈਂ ਇਹਨੂੰ ਆਪਣੇ ਕਲਾਵੇ ਵਿੱਚ ਆਪਣੀਆਂ ਬਾਹਾਂ ਵਿੱਚ ਲੈ ਲਾਂ। ਪਰ ਹਕੀਕਤ ਵਿੱਚ ਉਸ ਬੱਚੇ ਨੂੰ ਇਹ ਨਹੀਂ ਪਤਾ ਕਿ ਜਿਹੜੀ ਅੱਗ ਨੂੰ ਮੈਂ ਰੰਗ ਸਮਝ ਕੇ ਪਕੜਨਾ ਚਾਹੁੰਦਾ ਅਸਲ ਵਿੱਚ ਇਹ ਮੇਰੀਆਂ ਕੋਮਲ ਬਾਹਾਂ ਨੂੰ ਸਾੜ ਦੇਗੀ। ਮੇਰਾ ਮਾਲਕ ਕਦੀ ਔਗਣ ਨਹੀਂ ਚਿਤਾਰਦਾ। ਤੇ ਦੇਖ ਕੇ ਅਣਡਿੱਠ ਸਭ ਤੋਂ ਪਹਿਲਾ ਗੁਣ ਮੇਰੇ ਪ੍ਰਭੂ ਦਾ ਹੈ। ਹਜ਼ੂਰ ਨੇ ਉੱਤੇ ਕਿਰਪਾ ਕੀਤੀ, ਕਹਿਣ ਲੱਗੇ ਅੱਗ ਨੂੰ ਰੰਗ ਦੇਖ ਕੇ ਬੱਚਾ ਅੱਗ ਨੂੰ ਕਲਾਵੇ ਵਿੱਚ ਲੈਂਦਾ ਹੈ, ਤੇ ਸੱਪ ਨੂੰ ਖਿਡਾਉਣਾ ਜਾਣ ਕੇ ਉਹਦੀ ਸਿਰੀ ਤੋਂ ਪਕੜਨ ਦਾ ਯਤਨ ਕਰਦਾ ਹੈ। ਤੇ ਸਾਹਿਬ ਕਹਿੰਦੇ ਨੇ ਮਾਂ ਆਉਂਦੀ ਏ, ਪਿਤਾ ਆਉਂਦਾ ਹੈ, ਇੱਕੋ ਦਮ ਉਸ ਚੰਚਲ ਬੱਚੇ ਨੂੰ ਝਿੜਕਦੇ ਨੇ, ਉਹਨੂੰ ਖਿੱਚ ਕੇ ਪਰਾਂ ਕਰਨਗੇ। ਪਰ ਕਹਿੰਦੇ ਨੇ ਉਹ ਕੇਵਲ ਇੱਕ ਖਿਣ ਲਈ ਹੈ, ਪਰਤ ਕੇ ਉਹਨੂੰ ਕਦੀ ਇਹ ਨਹੀਂ ਚਿਤਾਰਦੇ ਕਿ ਫਲਾਣੇ ਵੇਲੇ ਤੂੰ ਅੱਗ ਵੀ ਸੜਨ ਲੱਗਾ ਸੀ ਤੇ ਮੈਂ ਤੈਨੂੰ ਬਚਾਇਆ ਸੀ। ਕਹਿੰਦੇ ਨੇ ਮਾਂ ਮਾਂ ਕਦੀ ਨਹੀਂ ਚਿਤਾਰੇਗੀ ਕਿ ਮੈਂ ਤੈਨੂੰ ਬੱਚੇ ਉਸ ਵੇਲੇ ਦੁੱਖ ਤੋਂ ਬਚਾਇਆ। ਉਹਦਾ ਤਾਂ ਬਿਰਧੀ ਮਾਂ ਦਾ ਐਸਾ ਹੈ ਕਿ ਜੇ ਮਾਂ ਹੀ ਔਗਣ ਦੇਖਣ ਲੱਗ ਪਵੇ ਤੇ ਬੱਚੇ ਦਾ ਸਹਾਈ ਕੌਣ ਹੋਵੇਗਾ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਕਿਹਾ ਕਿ ਪ੍ਰਭੂ ਔਗਣ ਨਹੀਂ ਚਿਤਾਰਦਾ, ਸ਼ਬਦ ਵਰਤੇ ਕਿ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ। ਦੇਖੋ ਇੱਥੇ ਵੇ ਬੱਚੇ ਦੀ ਉਦਾਹਰਨ, ਅਸੀਂ ਵੀ ਇੱਕ ਬੱਚੇ ਦੀ ਤਰ੍ਹਾਂ ਵਾਂ। ਭਾਵੇਂ ਬੰਦੇ ਦੀ ਆਰਵਲਾ ਉਮਰ ਕਿਤਨੀ ਮਰਜ਼ੀ ਹੋ ਜਾਏ ਪਰ ਅੰਦਰ ਮਨ ਜੇ ਟਿਕਾ ਨਹੀਂ ਚੰਚਲ ਵਿੱਚ ਤੇ ਉਹ ਬੱਚੇ ਦੀ ਤਰ੍ਹਾਂ। ਤੇ ਜਿਵੇਂ ਬੱਚਾ ਅੱਗ ਨੂੰ ਪਕੜਦਾ ਤੇ ਅਸੀਂ ਯਤਨ ਕਰਨੇ ਆ ਮਾਇਆ ਦੇ ਜਿਹੜੇ ਰੰਗ ਨੇ ਨਾ, ਚਾਹੁੰਦੇ ਹਾਂ ਬੱਚੇ ਦੀ ਤਰ੍ਹਾਂ ਇਹ ਸਾਰੇ ਮੇਰੀ ਬੁੱਕਲ ਵਿੱਚ ਹੀ ਆ ਜਾਣ। ਪਰ ਇੰਨਾ ਪਤਾ ਨਹੀਂ ਕਿ ਇਹਨਾਂ ਨੂੰ ਹੱਥ ਲਾਇਆ ਤੇ ਇਹ ਸਾਰਨਗੇ ਵੀ। ਬਾਬਾ ਜੀ ਨੇ ਤਾਂ ਹੀ ਕਿਹਾ ਸੀ, ਫਰੀਦ ਸਾਹਿਬ ਨੇ, ਕਹਿਣ ਲੱਗੇ ਹੱਥ ਨਾ ਲਾਏ ਕੋ ਸੰਭੜੇ ਜਲ ਜਾਸੀ ਢੋਲਾ। ਕਹਿੰਦੇ ਨੇ ਮੇਰੇ ਪਿਆਰਿਆ ਅੱਗ ਬੜੀ ਸੋਹਣੀ ਏ, ਕੁਸੰਭੜੇ ਦਾ ਫੁੱਲ ਬੜਾ ਸੋਹਣਾ, ਪਰ ਹੱਥ ਨਾ ਲਾਈ, ਦੇਖ ਅੱਗ ਸਾੜ ਕੇ ਬਾਂਹ ਨੂੰ ਸਵਾਹ ਕਰ ਦੇਗੀ। ਅਸੀਂ ਬੱਚੇ ਮੇਰੇ ਪ੍ਰਭੂ ਸਾਨੂੰ ਸਮਝ ਕੋਈ ਨਹੀਂ, ਅਸੀਂ ਅੱਗ ਨੂੰ ਕਲਾਵੇ ਵਿੱਚ ਲੈਂਦੇ ਹਾਂ, ਅਸੀਂ ਸੱਪ ਨੂੰ ਪਕੜਨ ਦਾ ਯਤਨ ਕਰਦੇ ਹਾਂ, ਪਰ ਮੇਰੇ ਪਿਤਾ ਤੂੰ ਇੰਨਾ ਕਿਰਪਾਲੂ ਏ, ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਥੋੜੀ ਬਾਤੀ ਕੋਈ ਰੁਕਾਵਟ ਆਵੇ, ਥੋੜਾ ਬਾਤਾ ਕੋਈ ਘਾਟਾ ਪਏ, ਇੱਕ ਗੱਲ ਚੇਤੇ ਰੱਖਿਓ, ਉਸ ਪਿਤਾ ਨੇ ਚੰਚਲ ਬੱਚੇ ਨੂੰ ਚਿੜਕ ਕੇ ਬਚਾ ਲਿਆ, ਪਤਾ ਨਹੀਂ ਇਹਨੇ ਕਿੰਨੀ ਕੁ ਵੱਡੀ ਤਬਾਹੀ ਵਾਲੇ ਪਾਸੇ ਤੁਰ ਪੈਣਾ ਸੀ। ਸਾਹਿਬ ਨੇ ਸ਼ਬਦ ਵਰਤੇ ਕਿ ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਮਾਤਾ ਪਿਤਾ ਕੰਠ ਲਾਏ ਰੱਖ ਹੈ ਆਨੰਦ ਸਹਿਜ ਤਬ ਖੇਲ ਹੈ। ਸਾਹਿਬ ਦੀ ਬਾਣੀ ਵਿੱਚ ਇਸ ਦਾ ਅਗਲਾ ਪ੍ਰਮਾਣ ਹੈ ਕਿ ਔਗਣ ਕਦੀ ਨਹੀਂ ਚਿਤਾਰਦੇ। ਹਜ਼ੂਰ ਦਾ ਇੱਕ ਬਚਨ ਆਪ ਰੋਜ਼ ਪੜ੍ਹਦੇ ਹੋ ਕਿ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੈ ਬਹੁ ਭਾਂਤੀ ਬੋੜ ਪਿਤਾ ਗੱਲ ਆਵੇ, ਪਿਛਲੇ ਅਵਗਣ ਬਖਸ਼ ਲੈ ਦੇਖ ਕੇ ਅਣਡਿੱਠ ਕਰਦੇ। ਜੇ ਕਿਤੇ ਸਾਈ ਉਹਨਾਂ ਔਗਣਾਂ ਨੂੰ ਦੇਖ ਕੇ ਲੇਖਾ ਕਰੇ, ਕਦੀ ਇਨਸਾਨ ਛੁੱਟ ਸਕਦਾ? ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦਾ ਇੱਕ ਅੰਮ੍ਰਿਤ ਬਚਨ ਹੈ, ਕਦੀ ਉਹਨੂੰ ਅਰਦਾਸ ਰੂਪ ਵਿੱਚ ਪੜ੍ਹ ਕੇ ਦੇਖੋ। ਤੇ ਗੁਰਮੁਖ ਪਿਆਰੇ ਮਹਾਂਪੁਰਸ਼ ਕਹਿੰਦੇ ਨੇ ਕਿ ਜਦੋਂ ਬਾਣੀ ਪੜ੍ਹੋ ਅਰਦਾਸ ਦੇ ਸ਼ਬਦ ਆ ਜਾਣ, ਕੋਈ ਜ਼ਰੂਰੀ ਨਹੀਂ ਕਿ ਮੈਂ ਫਟਾਫਟ ਇੰਨੇ ਪੰਨੇ ਪਾਠ ਕਰਕੇ ਛੱਡਣਾ। ਗੁਰਮੁਖੋ ਜਿਹੜੇ ਸਹਿਜ ਪਾਠ ਕਰਦੇ ਹੋ, ਖਾਸ ਕਰਕੇ ਜਦੋਂ ਕਿਤੇ ਅੰਮ੍ਰਿਤ ਬਚਨ ਆ ਜਾਣ ਇਹੋ ਜਿਹੇ ਸ਼ਬਦ ਬੇਨਤੀ ਵਾਲੇ, ਉੱਥੇ ਯਤਨ ਕਰੋ ਅੰਦਰ ਨੂੰ ਇਕਾਗਰ ਕਰ ਲਈਏ। ਟਿਕ ਕੇ ਵਾਰ ਵਾਰ ਉਸ ਸ਼ਬਦ ਨੂੰ ਪੜ੍ਹੋ, ਕੀ ਪਤਾ ਉਹ ਪਾਪੀ ਮਨਾ ਉਹ ਵਾਰ ਵਾਰ ਪੜਿਆ ਹੋਇਆ ਸ਼ਬਦ ਹੀ ਤੇਰੇ ਅੰਦਰ ਦੀ ਮੈਲ ਨੂੰ ਧੋ ਦੇ। ਹਾਂ, ਇਕਾਗਰਤਾ ਪਾਠ ਕਰਦਿਆਂ ਆਵੇ ਤੇ ਉਹ ਮਨ ਨੂੰ ਧੋ ਸਕਦਾ ਹੈ। ਗੁਰੂ ਤੇਗ ਬਹਾਦਰ ਜੀ ਨੂੰ ਪੁੱਛਿਆ, ਕਹਿਣ ਲੱਗੇ ਮੇਰਾ ਵਾਹਿਗੁਰੂ ਕਦੀ ਔਗਣ ਨਹੀਂ ਜੇ ਚਿਤਾਰਦਾ, ਤੇ ਸ਼ਬਦ ਪਤਾ ਕੀ ਵਰਤੇ? ਕਹਿਣ ਲੱਗੇ ਪ੍ਰਭੂ ਅਬ ਮੈਂ ਕੌਣ ਉਪਾਓ ਕਰੂੰ, ਕਹਿੰਦੇ ਨੇ ਮੈਨੂੰ ਦੱਸੋ ਮੈਂ ਹੀਲਾ ਵਸੀਲਾ ਕੀ ਕਰਾਂ, ਜੇ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਭਰੂੰ, ਮੇਰੇ ਮਨ ਦੇ ਸ਼ੰਕੇ ਮੇਰੇ ਮਨ ਦੇ ਝੋਰੇ ਦੂਰ ਹੋ ਜਾਣ। ਜੇ ਬਿਦ ਮਨ ਕੋ ਸੰਸਾ ਚੂਕੈ ਭਵ ਨਿਦ ਪਾਰ ਭਰੂੰ, ਕਹਿੰਦੇ ਨੇ ਜੇ ਮੇਰੇ ਗੁਣ ਦੇਖੇ ਜਨਮ ਪਾਏ ਕਛ ਭਲੋ ਨਾ ਕੀਨੂੰ, ਜਨਮ ਤੋਂ ਲੈ ਕੇ ਜਿੰਨੀ ਆਰਬਲਾ ਮੇਰੀ ਲੰਘ ਗਈ ਮੈਨੂੰ ਪਤਾ ਮੈਂ ਅੱਜ ਤੀਕਰਾਂ ਕੋਈ ਭਲੇ ਦਾ ਕੰਮ ਨਹੀਂ ਕੀਤਾ, ਵਿਸ਼ੇ ਤੋਂ ਦੂਰ ਨਾ ਜਾਇਓ ਉਹ ਦੇਖ ਕੇ ਅਣਡਿੱਠ ਕਰਦਾ। ਕਹਿਣ ਲੱਗੇ ਜਨਮ ਪਾਏ ਕਛ ਭਲੋ ਨਾ ਕੀਨੋ, ਤਾਂ ਤੇ ਅਧਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ, ਜੇ ਜੀ ਸੋਚ ਧਰੋ ਗੁਰਮਤ ਸੁਣ ਕਛ ਗਿਆਨ ਨਾ ਉਪਜਿਓ, ਪਸ ਜਿਉ ਉਧਰ ਭਰੋ। ਪਰ ਕਹਿੰਦੇ ਨੇ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹੋ ਪਤ ਤਰੂ, ਮੇਰੇ ਮਾਲਕਾ ਤੂੰ ਦੇਖ ਕੇ ਅਣਡਿੱਠ ਕਰਦੇ ਤਾਂ ਮੈਂ ਬਚ ਸਕਣਾ, ਨਹੀਂ ਤੇ ਮੈਂ ਔਗਣਾ ਕਰਕੇ ਤਰ ਨਹੀਂ ਹੋ ਸਕਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਕਿੰਨੀ ਮਿਹਰ ਸਾਡੇ ਤੇ ਕੀਤੀ। ਜਦੋਂ ਹਜ਼ੂਰ ਦਾ ਇੱਕ ਬਚਨ ਪੜ੍ਹਨੇ ਆ ਨਾ, ਆਮ ਤੌਰ ਤੇ ਸ਼ਬਦ ਕਈ ਵਾਰੀ ਤੁਸੀਂ ਸੁਣਿਆ ਤੇ ਕਈ ਸ਼ਬਦ ਐਸੇ ਨੇ ਜਿਹੜੇ ਰੁਟੀਨ ਵਿੱਚ ਆਪਾਂ ਸੁਣਨੇ ਜ਼ਰੂਰ ਹਾਂ, ਪਰ ਕਈ ਵਾਰੀ ਮੈਂ ਕਹਿੰਦਾ ਵੀ ਜਿਹੜੀ ਗੱਲ ਸੁਣ ਕੇ ਅਣਸੁਣੀ ਕਰਨੀ ਹੈ ਉਹ ਤਾਂ ਕੰਨ ਕਰਦੇ ਨਹੀਂ, ਜਿਹੜੀ ਗੱਲ ਸੁਣ ਕੇ ਅੰਦਰ ਟਿਕਾਣੀ ਹੈ ਉਹਨੂੰ ਸੁਣ ਕੇ ਅਣਸੁਣੀ ਕਰ ਦਿੰਦੇ। ਸ਼ਬਦ ਨਿੱਤ ਨਵਾਂ ਹੁੰਦਾ, ਗੁਰੂ ਕਦੀ ਵੀ ਪੁਰਾਣਾ ਨਹੀਂ ਦਿਖਾਉਂਦਾ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਅਸੀਂ ਪੜ੍ਹਦੇ ਹਾਂ ਵੀ ਔਗਣ ਨਹੀਂ ਚਿਤਾਰਦਾ। ਹਜ਼ੂਰ ਦਾ ਸ਼ਬਦ ਹੁੰਦਾ ਕਿ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਤੇਰੇ ਗੁਣਾਂ ਨੂੰ ਕਿੰਨੇ ਜਾਣ ਸਕਣਾ, ਕਿਸੇ ਦੀ ਹਸਤੀ ਹੈ? ਕਹਿਣ ਲੱਗੇ ਤੇਰੇ ਗੁਣਾਂ ਦਾ ਅੰਤ ਕੋਈ ਨਹੀਂ, ਕਹੇ ਨਾ ਜਾਣੀ ਅਵਗਣ ਮੇਰੇ, ਮੇਰੇ ਔਗਣਾਂ ਦਾ ਅੰਤ ਕੋਈ ਨਹੀਂ, ਤੇ ਇੱਕ ਕਿਰਪਾ ਮੇਰੇ ਤੇ ਕਰਦੀ ਪ੍ਰਭੂ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੂੰ ਦੇਖ ਕੇ ਅੰਦੇ ਚ ਕਰਨਾ। ਮੈਂ ਮੰਨਣਾ ਪਿਆ ਮੇਰੇ ਇੰਨੇ ਔਗਣ ਨੇ, ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ, ਡੁੱਬਦੇ ਪੱਥਰ ਉਹ ਤਾਰਦੇ ਜਿਹੜਾ ਪੱਥਰ ਦੇ ਔਗਣ ਨੂੰ ਕਦੀ ਚਿਤਾਰਦਾ ਨਹੀਂ। ਗੁਰਮੁਖੋ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਵਿੱਚ ਬੜਾ ਪਿਆਰਾ ਉਹਨਾਂ ਇੱਕ ਬਚਨ ਕਿਹਾ, ਕਹਿੰਦੇ ਨੇ ਜਦੋਂ ਮਾਲਕ ਦੇ ਚਰਨਾਂ ਵਿੱਚ ਮੈਂ ਅਰਦਾਸ ਕਰਨਾ ਉਹ ਕਦੀ ਔਗਣ ਨਹੀਂ ਚਿਤਾਰਦਾ। ਹਜ਼ੂਰ ਦਾ ਅੰਮ੍ਰਿਤ ਬਚਨ ਹੈ ਭਾਈ ਗੁਰਦਾਸ ਜੀ ਦਾ, ਕਹਿੰਦੇ ਨੇ ਦੇਖੋ ਕਿ ਆਮ ਤੌਰ ਤੇ ਅਸੀਂ ਕਥਾ ਵਿਖਿਆਨ ਵੀ ਜਦੋਂ ਕਰਨੇ ਸ਼ਬਦ ਵਰਤਨੇ ਹਾਂ ਕਈ ਵਾਰੀ ਸ਼ਬਦ ਐਸੇ ਵੀ ਵਰਤਨੇ ਆ ਬੰਦਾ ਡਰਨ ਵੀ ਬਹੁਤ ਲੱਗ ਪੈਂਦਾ। ਭਾਈ ਗੁਰਦਾਸ ਕਹਿੰਦੇ ਨੇ ਕਿ ਰੱਬ ਦੀਨ ਦਿਆਲ ਹੈ, ਉਹ ਇੰਨਾ ਕਿਰਪਾਲੂ ਵੇ, ਕਹਿੰਦੇ ਨੇ ਜਦੋਂ ਕਿਤੇ ਤੇਰੇ ਦਰ ਤੇ ਕੋਈ ਇਹ ਸ਼ਬਦ ਕਹਿੰਦਾ ਹੈ ਕੋਈ ਦੁਨੀਆਂ ਦੇ ਲੋਕੋ ਪਾਪ ਨਾ ਕਰੋ, ਇਹ ਕੋਈ ਕਹਿੰਦਾ ਵੀ ਰੱਬ ਭਗਤੀ ਨੂੰ ਪਿਆਰ ਕਰਦਾ, ਕੇਵਲ ਭਗਤਾਂ ਨੂੰ ਥਾਂ ਮਿਲਦੀ ਏ, ਤੇ ਕਹਿੰਦੇ ਨੇ ਮੇਰਾ ਮਨ ਉਸੇ ਵੇਲੇ ਬਿਲਕੁਲ ਨਿਰਾਸ਼ ਹੋ ਜਾਂਦਾ। ਕਿਉਂ ਜੀ, ਤੁਹਾਨੂੰ ਭਗਤ ਚੰਗੇ ਨਹੀਂ ਲੱਗਦੇ? ਤੇ ਭਾਈ ਗੁਰਦਾਸ ਕਹਿੰਦੇ ਨੇ ਲੱਗਦੇ ਤਾਂ ਚੰਗੇ ਨੇ, ਪਰ ਜਦੋਂ ਸੁਣਨਾ ਵੀ ਪ੍ਰਭੂ ਭਗਤ ਵਚਨ ਹੈ ਤੇ ਮਨ ਕਹਿੰਦਾ ਤੂੰ ਭਗਤੀ ਕੀਤੀ ਕਦੀ ਨੀ, ਤੈਨੂੰ ਢੋਈ ਕਿੱਥੇ ਮਿਲ ਜਾਣੀ? ਪਰ ਕਹਿੰਦੇ ਨਾਲ ਗੁਰੂ ਆਵਾਜ਼ ਦੇਖ ਕੇ ਕਹਿੰਦਾ ਹੈ ਕਿ ਕੇਵਲ ਭਗਤ ਵਚਨ ਨਹੀਂ, ਉਹ ਪਤਿਤ ਪਾਵਨ ਵੀ ਏ। ਕਹਿੰਦੇ ਨੇ ਫਿਰ ਇੱਕ ਯਕੀਨ ਵੱਜਦਾ ਮਨਾ, ਤੂੰ ਭਗਤ ਨਹੀਂ ਪਰ ਪਾਪੀ ਜ਼ਰੂਰ ਏ, ਰੱਬ ਤੇਰੇ ਪਾਪਾਂ ਨੂੰ ਖਤਮ ਕਰਕੇ ਤੈਨੂੰ ਪਵਿੱਤਰ ਕਰੇਗਾ। ਕਹਿੰਦੇ ਨੇ ਜਦੋਂ ਇਹ ਮੈਂ ਸ਼ਬਦ ਸੁਣਨਾ ਵਾ, ਤਵੱਜੋ ਦਿਓ, ਥੋੜੀ ਜੀ ਇਕਾਗਰਤਾ ਬਣਾਇਆ ਜੇ, ਇਹ ਸ਼ਬਦ ਸੁਣਨਾ ਵਾ ਕਿ ਕਹਿੰਦੇ ਨੇ ਰੱਬ ਅੰਤਰ ਜਾਮੀ ਏ, ਤੇ ਮੇਰਾ ਮਨ ਕੰਬ ਕੇ ਕਹਿੰਦਾ ਮਨਾ ਕਾਹਦੇ ਪੜਦੇ ਪਾਈ ਫਿਰਨਾ, ਜਿੰਨਾ ਮਰਜ਼ੀ ਤੂੰ ਧਰਮੀ ਬਣੀ ਜਾ, ਰੱਬ ਤੇਰੇ ਅੰਦਰ ਦੇ ਕੁਕਰਮਾਂ ਨੂੰ ਜਾਣਦਾ ਪਿਆ। ਪਰ ਕਹਿੰਦੇ ਨੇ ਨਾਲ ਆਵਾਜ਼ ਆਉਂਦੀ ਏ, ਜੇ ਉਹ ਅੰਤਰ ਜਾਮੀ ਏ ਤੇ ਸੱਚ ਜਾਣੀ, ਉਹ ਅੰਦਰ ਜਾਣ ਦਾ ਹੋਇਆ ਵੀ ਪਰਦੇ ਪਾ ਦਿੰਦਾ, ਉਹ ਦੇਖ ਕੇ ਅਣਡਿੱਠ ਕਰਦਾ। ਭਾਈ ਗੁਰਦਾਸ ਕਹਿੰਦੇ ਨੇ ਅੰਦਰ ਨੂੰ ਧੀਰਜ ਆਉਂਦਾ। ਉਹਨਾਂ ਨੇ ਤੀਸਰਾ ਬਚਨ ਕਿਹਾ, ਕਹਿੰਦੇ ਨੇ ਜਦੋਂ ਮੈਂ ਇਹ ਸੁਣਨਾ ਕਿ ਜਿੰਨਾ ਮਰਜ਼ੀ ਮੀਂਹ ਪੈ ਜਾਏ, ਸਿੰਬਲ ਦੇ ਰੁੱਖ ਨੂੰ ਕਦੀ ਵੀ ਫਲ ਵਿੱਚ ਰਸ ਨਹੀਂ ਭਰਦਾ, ਤੇ ਮਨ ਕਹਿੰਦਾ ਉਹ ਮਨਾ ਤੂੰ ਸਿੰਬਲ ਦੀ ਤਰ੍ਹਾਂ ਹੈ, ਦੇਖ ਜਿੰਨਾ ਮਰਜ਼ੀ ਬਾਣੀ ਤੇ ਨਾਮ ਦੀ ਵਰਖਾ ਹੋ ਜਾਏ, ਤੇਰੇ ਅੰਦਰ ਕਦੀ ਵੀ ਰਸ ਨਹੀਂ ਭਰਿਆ, ਤੂੰ ਤਾਂ ਰੁੱਖ ਹੈ, ਤੇਰੇ ਅੰਦਰ ਰਸ ਹੀ ਕੋਈ ਨਹੀਂ। ਤੇ ਕਹਿੰਦੇ ਨੇ ਫਿਰ ਇੱਕ ਧੀਰਜ ਮਿਲਦਾ, ਚਲੋ ਕੋਈ ਨਹੀਂ, ਚੰਦਨ ਦੇ ਨੇੜੇ ਕਿਤੇ ਸਿੰਬਲ ਚਲਾ ਜਾਏ ਤੇ ਉਹਦੇ ਵਿੱਚ ਵੀ ਸੁਗੰਧੀ ਆ ਜਾਂਦੀ ਏ। ਅਖੀਰ ਤੇ ਭਾਈ ਸਾਹਿਬ ਨੇ ਜਿਹੜੇ ਬਚਨ ਕਹਿ ਕਮਾਲ ਕਰ ਦਿੱਤੀ ਕਿ ਰੱਬ ਕਿਵੇਂ ਦੇਖ ਕੇ ਅਣਡਿੱਠ ਕਰਦਾ। ਭਾਈ ਸਾਹਿਬ ਦੇ ਸ਼ਬਦ ਅਸੀਂ ਪੜ੍ਹਨੇ ਆ, ਕਹਿਣ ਲੱਗੇ ਭਗਤ ਵਛਲ ਸੁਨ ਖੋਤ ਹੂੰ ਨਿਰਾਸ ਰਿਦੈ, ਪਤਤ ਪਾਵਨ ਸੁਨ ਆਸਾ ਉਰ ਧਾਰ ਹੂੰ, ਅੰਤਰ ਜਾਮੀ ਸੁਨ ਕੰਪਤ ਹੂੰ ਅੰਤਰ ਗਤ, ਦੀਨ ਕਹਿ ਦਿਆਲ ਸੁਨ ਭੈ ਪ੍ਰਮ ਟਾਰ ਹੂੰ। ਤੇ ਨਾਲ ਇੱਕ ਬਚਨ ਕੀਤੋ ਨੇ, ਜਲ ਧਰ ਸੰਗਮ ਕਹਿ ਏ ਅਸੰ ਅਫਲ ਸੇਮਲ ਦੁਰਬ, ਚੰਦਨ ਸੰਬੰਧ ਸੁਗੰਧ ਮੈਲ ਗਾਰ ਹੂੰ। ਕਹਿੰਦੇ ਨੇ ਦਾਤਾ ਜੇ ਤੂੰ ਦੇਖ ਕੇ ਅਣਡਿੱਠ ਨਾ ਕੀਤਾ, ਤੇ ਜਿਹੜੀਆਂ ਕਰਤੂਤਾਂ ਮੇਰੀਆਂ ਨੇ ਨਾ, ਲੋਕੀ ਕਹਿੰਦੇ ਨੇ ਮਾੜੇ ਕਰਮਾਂ ਵਾਲਿਆਂ ਨੂੰ ਨਰਕਾਂ ਵਿੱਚ ਢੋਈ ਮਿਲਦੀ ਹੈ, ਮੇਰੇ ਕਰਮ ਇੰਨੇ ਕੁ ਨੀਚ ਨੇ ਕਿ ਮੇਰੇ ਦਾਤਿਆ ਹੋ ਸਕਦਾ ਹੈ ਨਰਕਾਂ ਦੇ ਜੀਵ ਵੀ ਤਰਾਸ ਤਰਾਸ ਕਰਨ ਮੇਰੇ ਭੈੜੇ ਕਰਮਾਂ ਨੂੰ ਦੇਖ ਕੇ, ਔਗਣ ਦੇਖੇਗਾ ਤੇ ਨਰਕਾਂ ਵਿੱਚ ਵੀ ਢੋਈ ਨਹੀਂ, ਜੇ ਦੇਖ ਕੇ ਅਣਡਿੱਠ ਕਰਦਾ ਤੇ ਤੇਰਾ ਆਪਣਾ ਬਿਰਧ ਹੈ। ਸਾਈਂ ਦਾ ਆਪਣਾ ਬਿਰਧ ਦੇਖ ਕੇ ਅਣਡਿੱਠ ਕਰਨਾ ਪ੍ਰਕਰਨ ਬਣਾਇਆ, ਪਹਿਲੇ ਪ੍ਰਮਾਣ ਅਰਜ਼ ਕਰ ਰਿਹਾ, ਪ੍ਰਭੂ ਦੇਖ ਕੇ ਅਣਡਿੱਠ ਕਰਦਾ। ਤੇ ਭਾਈ ਸਾਹਿਬ ਨੇ ਸ਼ਬਦ ਵਰਤੇ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂ ਠੌਰ, ਤੁਮਰੋ ਬਿਰਧ ਕਰ ਆਸਰੋ ਸਮਾਰ ਹੂੰ। ਮੇਰੇ ਮਾਲਕ ਜੀ ਤੂੰ ਕਿਰਪਾ ਕਰਨਾ, ਤੂੰ ਦੇਖ ਕੇ ਅਣਡਿੱਠ ਕਰੇ, ਮੈਂ ਤਰਾਂਗਾ, ਅਸੀਂ ਨਹੀਂ ਜੇ ਕਰਦੇ। ਮੈਂ ਅੱਗੇ ਤੁਰਨਾ ਵੀ ਸਿੱਖ ਸ਼ਬਦ ਤੇ ਆ ਕੇ ਮੈਂ ਰੁਕਣਾ ਥੋੜਾ ਜਿਹਾ, ਕਿ ਮਨਾ ਤੇਰੀ ਹਾਲਤ ਕੀ ਇਹ ਲੋਕਾਂ ਨੂੰ ਕਹਿੰਦਾ, ਤੇ ਦੇਖ ਗੁਰੂ ਨੇ ਕਿੰਨਾ ਉੱਚਾ ਸਿਧਾਂਤ ਦਿੱਤਾ। ਪਹਿਲੀ ਗੱਲ, ਪ੍ਰਭੂ ਦੇਖ ਕੇ ਅਣਡਿੱਠ ਕਰਦਾ ਤੇ ਇੰਨਾ ਕਿਰਪਾਲੂ ਵੇ, ਜਿਹੜਾ ਸਾਈਂ ਦਾ ਕਦੀ ਵੀ ਸਿਮਰਨ ਨਾ ਕਰੇ, ਰੱਬ ਉਹਨੂੰ ਵੀ ਸਵਾਸ ਦੇ ਦਿੰਦਾ ਜੀ। ਜੇ ਕਿਤੇ ਬੰਦੇ ਦੇ ਹੱਥ ਵਿੱਚ ਹੁੰਦਾ ਤੇ ਕਦੀ ਇਹ ਹਵਾ ਨੂੰ ਉਸ ਇਨਸਾਨ ਤੱਕ ਜਾਣ ਦਿੰਦਾ? ਉਹ ਇੰਨਾ ਕਿਰਪਾਲੂ ਵੇ, ਇਹ ਵੀ ਪਤਾ ਵੀ ਇਹ ਬੰਦਾ ਅੱਤ ਦਾ ਅਕਿਰਤ ਕਾਣੇ। ਭਾਈ ਗੁਰਦਾਸ ਹੋਰਾਂ ਨੇ ਜਦੋਂ ਇਹ ਸ਼ਬਦ ਵਰਤੇ ਨਾ ਕਿ ਭੂਈ ਭਰੇ ਅਕਿਰਤ ਕਣ ਮੰਦੀ ਕੂ ਮੰਦੇ, ਮੈਂ ਅਕਿਰਤ ਕਣ ਦਾ ਭਾਰ ਨਹੀਂ ਸਹਿ ਸਕਦੀ, ਜਾਂ ਸ਼ਬਦ ਵਰਤੇ ਨਦਰੀ ਭਵੇ ਅਕਿਰਤ ਕਣ ਮਤ ਹੋਏ ਵਿਨਾਸ਼, ਕਹਿਣ ਲੱਗੇ ਅਕਿਰਤ ਕਣ ਨੂੰ ਕਿਤੇ ਵੀ ਢੋਈ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਕ ਗੱਲ ਚੇਤੇ ਰੱਖੀ, ਰੱਬ ਇੰਨਾ ਦਿਆਲੂ ਆ, ਅਕਿਰਤ ਕਣ ਦੇ ਵੀ ਔਗਣ ਦੇ ਕੇ ਉਹਨੂੰ ਰੋਜੀ ਦੇ ਦਿੰਦਾ। ਸਾਹਿਬ ਨੇ ਸ਼ਬਦ ਵਰਤਿਆ ਅਕਿਰਤ ਘਰਾਂ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ, ਉਹ ਮੇਰਾ ਕਿਰਪਾਲੂ ਸਦਾ ਬਖਸ਼ਿਸ਼ ਕਰਦਾ, ਅਕਿਰਤ ਘਰ ਨੂੰ ਵੀ ਰੋਜੀ ਦਿੰਦਾ। ਤੇ ਗੁਰੂ ਕਲਗੀਧਰ ਜੀ ਤਾਂ ਰੋਜ਼ ਕਹਿੰਦੇ ਨੇ ਖੇ ਦੀਨ ਦਿਆਲ ਖੇ ਕਿਰਪਾਲ ਪ੍ਰਭੂ, ਤੇਰਾ ਸੁਭਾਅ ਕਿਹੜੀ ਚੀਜ਼ ਜਿਹੜੀ ਤੇਰੇ ਤੋਂ ਲੁਕੀ ਹੈ। ਇੱਥੋਂ ਤੱਕ ਕਿ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਤੇ ਕਿੰਨਾ ਕਿੰਨਾ ਦੀ ਪਹਿਚਾਨ ਹੈ, ਚੀਟੀ ਤੇ ਕੁੰਚਰ ਸਤੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਕੀੜੀ ਤੋਂ ਲੈ ਕੇ ਖਾਤੀ ਤੱਕ ਜਿੰਨੇ ਸਰੀਰ ਨੇ ਸਭ ਨੂੰ ਅੰਦਰੋਂ ਜਾਣਨਾ, ਪਰ ਇੱਕ ਦੇਖ ਮੇਰੇ ਦਾਤਾ ਕਿ ਤੇਰਾ ਬਿਰਧ ਹੈ ਦੀਨ ਦਿਆਲ ਦਇਆ ਨਿਧ, ਖੇ ਦਇਆ ਦੇ ਖਜ਼ਾਨੇ ਦੋਖਨ ਦੇਖਤ ਹੈ, ਤੂੰ ਔਗਣ ਵੀ ਤੱਕ ਨਾ ਪੈ ਪਰ ਦੇਤ ਨਾ ਹਾਰ, ਔਗਣ ਦੇਖ ਕੇ ਵੀ ਅਣਦਿੱਠ ਕਰਨਾ, ਤੇ ਜੇ ਤੂੰ ਹਿਸਾਬ ਕਿਤਾਬ ਕਰੇ ਤੇ ਰੋਜ਼ੀ ਕਿਸੇ ਨੂੰ ਨਾ ਮਿਲੇ, ਤੇਰਾ ਕਿਹੋ ਜਿਹਾ ਬਿਰਦੇ ਕਿ ਬੰਦੇ ਦੇ ਔਗਣ ਦੇਖ ਕੇ ਵੀ ਉਹਨੂੰ ਰਿਜਕ ਦੇਈ ਜਾਣਾ। ਸਭ ਤੋਂ ਪਹਿਲੀ ਗੱਲ ਇਹ ਕਿ ਰੱਬ ਆਪ ਦੇਖ ਕੇ ਅਣਦਿੱਠ ਕਰਦਾ। ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਦੀ ਇੱਕ ਬੜੀ ਸੋਹਣੀ ਕਵਿਤਾ ਹੈ, ਮੈਂ ਉਹਨਾਂ ਦੀ ਰਚਨਾ ਵਿੱਚੋਂ ਇੱਕ ਦੋ ਬਚਨ ਆਪ ਨਾਲ ਜ਼ਰੂਰ ਅੱਜ ਸਾਂਝੇ ਕਰਨੇ ਨੇ। ਉਸ ਕਵਿਤਾ ਦਾ ਨਾਮ ਹੈ ਕਰਮ ਤੇ ਬਖਸ਼ਿਸ਼। ਕਦੀ ਪੜਿਓ, ਇੱਥੇ ਕਰਮ ਦਾ ਅਰਥ ਬਖਸ਼ਿਸ਼ ਨਹੀਂ ਮੰਨਣਾ, ਇੱਥੇ ਕਰਮ ਦਾ ਅਰਥ ਕੀਤੇ ਹੋਏ ਕੰਮ ਤੇ ਬਖਸ਼ਿਸ਼ ਦਾ ਅਰਥ ਰਹਿਮਤ। ਭਾਈ ਵੀਰ ਸਿੰਘ ਕਹਿੰਦੇ ਨੇ, ਤੂੰ ਪਾਪੀ ਕਹਿ ਕਹਿ ਪੰਡਿਤ ਜਿੰਦ ਸੁਕਾਈ। ਪੰਡਿਤ ਦਾ ਅਰਥ ਉਹ ਵਿਦਵਾਨਾ, ਰੋਜ਼ ਮੈਨੂੰ ਪਾਪੀ ਪਾਪੀ ਕਹਿ ਕੇ ਮਰਨ ਤੋਂ ਪਹਿਲਾਂ ਕਿਉਂ ਮਾਰੀ ਜਾਂਦਾ, ਰੱਬ ਦੇਖ ਕੇ ਆਂਦਿਤ ਕਰਦਾ। ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਕਾਈ। ਕਹਿਣ ਲੱਗਾ, ਬਖਸ਼ਣ ਵਾਰਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਪਾਈ। ਦੋ ਸ਼ਬਦ ਚੇਤੇ ਰੱਖੋ, ਮਿੱਤੋਂ ਬਾਹਰ ਤੇ ਮਿੱਤ ਵਿੱਚ। ਕਹਿੰਦਾ, ਤੂੰ ਰੋਜ਼ ਪਾਪੀ ਪਾਪੀ ਕਹਿ ਕੇ ਮੈਨੂੰ ਜ਼ਲੀਲ ਨਾ ਕਰ। ਕਿਉਂ ਜੀ? ਕਹਿਣ ਲੱਗਾ, ਮੇਰੇ ਜਿਤਨੇ ਵੀ ਕਰਮ ਨੇ, ਜੇ ਮੇਰਾ ਅੰਤ ਪਾਇਆ ਜਾ ਸਕਦਾ ਤੇ ਮੇਰੇ ਕਰਮਾਂ ਦਾ ਵੀ ਅੰਤ ਪਾਇਆ ਜਾ ਸਕਦਾ, ਜੇ ਰੱਬ ਬੇਅੰਤ ਹੈ ਤੇ ਉਹਦੀ ਬਖਸ਼ਿਸ਼ ਵੀ ਬੇਅੰਤ ਹੈ। ਤਵੱਜੋ ਦਿਓ ਸ਼ਬਦ ਵੱਲ, ਤੂੰ ਪਾਪੀ ਕਹਿ ਕੇ ਪੰਡਿਤ ਜਿੰਦ ਸਕਾਈ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਧਿਆਨ ਦਿਆ ਜੇ, ਮਿੱਤ ਵਾਲੇ ਦੇ, ਮਿੱਤ ਦਰ ਤੇ ਜਿਹਦੀ ਮਿਣਤੀ ਹੋ ਜਾਏ, ਜਿਹਦੀ ਗਿਣਤੀ ਹੋ ਜਾਏ, ਉਹ ਜਿਹਦੇ ਸਵਾਸ ਗਿਣੇ ਨੇ, ਜਿਹਦੇ ਸਾਲ ਗਿਣੇ ਨੇ, ਜਿਹਦੀ ਉਮਰ ਗਿਣੀ ਹੈ, ਉਹ ਜਿਹਦੇ ਕਰਮ ਗਿਣੇ ਨੇ, ਜੇ ਮੇਰੇ ਕਰਮ ਗਿਣੇ ਜਾ ਸਕਦੇ ਨੇ ਤੇ ਚੇਤੇ ਰੱਖੀ, ਗਿਣਿਆ ਹੋਇਆ ਦਾ ਅੰਤ ਵੀ ਹੋ ਸਕਦਾ ਹੈ, ਉਹਦੀ ਬਖਸ਼ਿਸ਼ ਦੀ ਕੋਈ ਗਿਣਤੀ ਨਹੀਂ, ਉਹ ਗਿਣਤੀ ਤੋਂ ਬਾਹਰ ਮੈਨੂੰ ਗਿਣਤੀ ਵਾਲੇ ਨੂੰ ਜ਼ਰੂਰ ਬਖਸ਼ੇਗਾ। ਸ਼ਬਦ ਵੈਸੇ ਕਮਾਲ ਦੇ ਸਨ। ਕਹਿਣ ਲੱਗੇ, ਬਖਸ਼ਣ ਵਾਲਾ ਮਿੱਤੋਂ ਬਾਹਰ ਅਸੀਂ ਮਿੱਤ ਵਿੱਚ ਭਾਈ। ਮਿੱਤ ਵਾਲੇ ਦੇ ਕਰਮ ਅਮਿੱਤੇ, ਜਿਹੜਾ ਮਿਣਤੀ ਵਿੱਚ ਉਹਦੇ ਗਿਣਤੀ ਕਦੀ ਹੋ ਸਕਦੀ? ਪਾਪਾਂ ਦੀ ਗਿਣਤੀ ਹੋਵੇਗੀ, ਮਿੱਤ ਵਾਲੇ ਦੇ ਕਰਮ ਅਮਿੱਤੇ ਕਦੀ ਨਹੀਂ ਹੋ ਸਕਦੇ। ਬਖਸ਼ ਅਮਿੱਤੇ ਦੀ ਜਦ ਪਾਈ, ਕਹਿਣ ਲੱਗੇ ਮਿੱਤ ਦੇ ਕਰਮ ਉਡਾਈ, ਜਿੱਦਣ ਉਹਨੇ ਦੇਖ ਕੇ ਅਣਡਿੱਠ ਕਰ ਦਿੱਤਾ ਤੇ ਗੁਰਮੁਖਾ ਸੱਚ ਜਾਣੀ, ਸਾਰੇ ਲੇਖੇ ਪਾੜ ਕੇ ਉਹਨੇ ਰਹਿਮਤ ਕਰ ਦੇਣੀ। ਸਭ ਤੋਂ ਪਹਿਲੀ ਗੱਲ ਮੈਂ ਅਰਜ਼ ਜਿਹੜੀ ਕਰਨੀ ਚਾਹੁੰਦਾ ਸਾਂ ਕਿ ਸਿੱਖ ਨੂੰ ਕਿਹੜੀ ਪਦਵੀ ਦਿੱਤੀ ਹੈ ਮੇਰੇ ਦਾਤੇ ਨੇ? ਗੁਰਮੁਖੋ ਇਕਾਗਰਤਾ ਬਖਸ਼ਿਆ, ਜੇ ਬੇਨਤੀਆਂ ਵੈਸੇ ਰੋਜ਼ ਕਰਦੇ ਨੇ ਗੁਰਮੁਖ, ਪਤਾ ਨਹੀਂ ਸਮਝ ਸਾਨੂੰ ਨਹੀਂ ਪੈਂਦੀ ਸ਼ਾਇਦ, ਤੂੰ ਅੱਜੋ ਬਖਸ਼ੋ, ਕਿਰਪਾ ਕਰੋ ਗੁਰਮੁਖੋ ਮੇਰੇ ਤੇ। ਸਾਹਿਬ ਨੇ ਕਿਹਾ, ਪਹਿਲੀ ਗੱਲ ਪ੍ਰਭੂ ਜਿਹੜਾ ਉਹ ਦੇਖ ਕੇ ਅਣਡਿੱਠ ਕਰਦਾ, ਤੇ ਦੂਜਾ ਜਦੋਂ ਸ਼ਬਦ ਆਇਆ ਨਾ ਗੁਰੂ ਸਾਹਿਬ ਬਾਰੇ, ਕਹਿਣ ਲੱਗੇ ਇੱਕ ਗੱਲ ਚੇਤੇ ਰੱਖੀ, ਗੁਰੂ ਨੂੰ ਇੰਨਾ ਤੂੰ ਕਿਤੇ ਕਰੂਰ ਨਾ ਦੱਸੀ ਜਾਈਂ, ਗੁਰੂ ਬੜਾ ਬਖਸ਼ੇਂਦੀ, ਉਹ ਵੀ ਕਿਰਪਾ ਕਰਕੇ ਦੇਖ ਕੇ ਅਣਡਿੱਠ ਕਰ ਦਿੰਦਾ। ਤੇ ਮਹਾਰਾਜ, ਗੁਰੂ ਕਿਵੇਂ ਦੇਖ ਕੇ ਅਣਡਿੱਠ ਕਰਦਾ? ਮੇਰੇ ਧੰਨ ਗੁਰੂ ਅਰਜੁਨ ਸਾਹਿਬ ਨੇ ਬੜਾ ਪਿਆਰਾ ਇੱਕ ਬਚਨ ਕਿਹਾ, ਕਹਿੰਦੇ ਨੇ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਕਿ ਗੁਰੂ ਦੇਖ ਕੇ ਅਣਡਿੱਠ ਨਹੀਂ ਕਰਦਾ? ਮੈਂ ਬਾਣੀ ਵਿੱਚੋਂ ਤੇ ਇਤਿਹਾਸ ਵਿੱਚੋਂ ਅਰਜ਼ ਕਰਨੀ ਚਾਹੁੰਦਾ, ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਸਤਿਗੁਰ ਢਾਕ ਲਿਆ ਮੋਹੇ ਪਾਪੀ ਪੜਦਾ। ਪਾਪਾਂ ਨਾਲ ਭਰਿਆ ਸਾਂ, ਦੇਖ ਕੇ ਅਣਡਿੱਠ ਕੀਤਾ ਤੇ ਪੜਦੇ ਪਾ ਦਿੱਤੇ। ਸਤਿਗੁਰੂ, ਕਿੰਨੇ ਕੁ ਤੂੰ ਪੜਦੇ ਪਾਵੇਂ? ਉੱਥੇ ਹਜ਼ੂਰ ਨੇ ਇੱਥੋਂ ਤੱਕ ਸ਼ਬਦ ਵਰਤੇ ਨੇ, ਬਿਲਾਵਲ ਕੀ ਵਾਰ ਆਪ ਪੜਿਓ, ਅਖੀਰਲੀ ਪੌੜੀ ਦਾ ਪਾਠ ਕਰਿਓ, ਗੁਰੂ ਕਿੰਨੇ ਕੁ ਬਖਸ਼ਿੰਦ ਨੇ। ਨੇੜੇ ਹੋ ਕੇ ਦੇਖੀਏ ਤੇ ਸਹੀ, ਅਸੀਂ ਦੂਰੋਂ ਦੂਰੋਂ ਰਹਿ ਕੇ ਕਹੀ ਜਾਂਦੇ ਹਾਂ ਨਹੀਂ, ਕਿ ਵੇਖੋ ਸਾਡੇ ਤੇ ਕੋਈ ਗਲਤੀ ਨਾ ਹੋ ਜਾਏ, ਸਾਡੇ ਤੋਂ ਕੋਈ ਗੁਨਾਹ ਨਾ ਹੋ ਜਾਏ। ਗੁਰਮੁਖੋ, ਜੇ ਦੂਰ ਰਹਾਂਗੇ ਫਿਰ ਅਸੀਂ ਕਿਹੜਾ ਬ੍ਰਹਮ ਗਿਆਨੀ ਬਣ ਜਾ? ਨਹੀਂ, ਨੇੜੇ ਲੱਗ ਕੇ ਦੇਖੋ। ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦਿਆਂ ਮੈਂ ਉਹ ਜਦੋਂ ਸ਼ਬਦ ਅੱਜ ਪੜ੍ਹਿਆ ਕਿ ਗੁਰੂ ਕਿੰਨਾ ਕੁ ਦੇਖ ਕੇ ਅਣਡਿੱਠ ਕਰਦੇ ਨੇ, ਅਸੀਂ ਕਹਾਂਗੇ ਬੰਦੇ ਨੇ ਕਿਸੇ ਨਾਲ ਧੋਖਾ ਕੀਤਾ, ਗੁਰੂ ਨੇ ਕਿਹਾ ਚੱਲ ਦੇਖ ਕੇ ਅਣਡਿੱਠ ਕਰਦੇ ਨੇ। ਅਸੀਂ ਕਹਾਂਗੇ ਵੀ ਕਿਸੇ ਦੀ ਨਿੰਦਿਆ ਕੀਤੀ ਤੇ ਗੁਰੂ ਜੀ ਨੇ ਕਿਹਾ ਦੇਖ ਕੇ ਅਣਡਿੱਠ ਕੀਤਾ। ਧੰਨ ਗੁਰੂ ਅਰਜਨ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਨੇ ਉਹ ਗੁਰਮੁਖਾ ਚੇਤੇ ਰੱਖੀ, ਜਿਹੜਾ ਬੰਦਾ ਗੁਰੂ ਕਾ ਨਿੰਦਕ ਹੋਵੇ, ਆਮ ਬੰਦੇ ਦਾ ਨਿੰਦਕ ਨਹੀਂ, ਗੁਰੂ ਕਾ ਹੋਵੇ ਨਿੰਦਕ, ਤੇ ਇੱਕੋ ਦਮ ਗੁਰੂ ਦੀ ਸ਼ਰਨ ਵਿੱਚ ਆ ਕੇ ਕਹਿ ਮੈਂ ਸਾਰੀ ਜ਼ਿੰਦਗੀ ਨਿੰਦਿਆ ਕੀਤੀ ਏ, ਮੈਨੂੰ ਬਖਸ਼ ਦੇ। ਕਹਿੰਦੇ ਨੇ ਇੰਨਾ ਕਿਰਪਾਲੂ ਵੇ, ਕਿਉਂਕਿ ਗੁਰੂ ਰੱਬ ਹੈ, ਰੱਬ ਤੇ ਗੁਰੂ ਵਿੱਚ ਅੰਤਰ ਨਹੀਂ ਹੂੰ, ਤੇ ਗੁਰਮੁਖਾ ਜੇ ਸਾਈ ਦੇਖ ਕੇ ਅੰਡਿਤ ਕਰਦਾ ਤੇ ਗੁਰੂ ਸੀਨੇ ਨਾਲ ਲਾ ਕੇ ਨਿੰਦਕ ਨੂੰ ਕੇਵਲ ਬਖਸ਼ਦਾ ਨਹੀਂ, ਉਹਨੂੰ ਆਪਣੇ ਵਰਗਾ ਪਵਿੱਤਰ ਕਰ ਲੈਂਦਾ। ਪੁੱਛਿਆ ਜੀ ਇਹ ਕੈਸੀ ਖੂਬੀ ਗੁਰੂ ਕੋਲ, ਤੇ ਸਾਹਿਬ ਗੁਰੂ ਅਰਜਨ ਦੇਵ ਕਹਿੰਦੇ ਨੇ ਜਦੋਂ ਮੀਂਹ ਪੈਂਦਾ ਤੇ ਗਲੀਆਂ ਦਾ ਪਾਣੀ, ਪਿੰਡਾਂ ਦੀਆਂ ਨਾਲੀਆਂ ਦਾ ਪਾਣੀ, ਟੋਬਿਆਂ ਦਾ ਪਾਣੀ ਹੜ ਬਣ ਕੇ ਤੁਰਦਾ, ਤੇ ਜਦੋਂ ਕਿਤੇ ਗੰਗਾ ਜਾਂ ਸਮੁੰਦਰ ਦੇ ਪਾਣੀ ਵਿੱਚ ਡਿੱਗਦਾ ਨਾ, ਤੇ ਉਹ ਪਾਣੀ ਜਾ ਕੇ ਕਹਿ ਵੀ ਮੈਂ ਮੈਲ ਨਾਲ ਭਰਿਆ, ਤੇ ਕਦੀ ਸਮੁੰਦਰ ਨੀ ਕਹਿੰਦਾ ਮੈਲਿਆ ਮੈਂ ਤੈਨੂੰ ਥਾਂ ਨੀ ਦੇਣੀ, ਮੈਲ ਨਾਲ ਭਰੇ ਨੂੰ ਆਉਂਦਿਆਂ ਸਾਰ ਕਹਿੰਦਾ ਤੂੰ ਆ ਤਾਂ ਸਹੀ, ਮੈਂ ਤੈਨੂੰ ਆਪਣਾ ਰੂਪ ਦੇ ਕੇ ਪਵਿੱਤਰ ਕਰ ਲਵਾਂਗਾ। ਜੇ ਨਾਲਿਆਂ ਟੋਬਿਆਂ ਗਲੀਆਂ ਦਾ ਮੈਲਾ ਪਾਣੀ ਪਵਿੱਤਰ ਹੋ ਸਕਦਾ, ਦੇਖੋ ਮਣਾ ਸਾਈ ਦੇਖ ਕੇ ਅੰਡਿਤ ਕਰਦੇ ਹੀ। ਹਜ਼ੂਰ ਨੇ ਸ਼ਬਦ ਬੜੇ ਸੋਹਣੇ ਵਰਤੇ, ਕਹਿਣ ਲੱਗੇ ਕੋਈ ਨਿੰਦਕ ਹੋਵੇ ਸਤ ਗੁਰੂ ਕਾ, ਗੁਰੂ ਵੀ ਦੇਖ ਕੇ ਅੰਡਿਤ ਕਰਦੇ ਨੇ, ਫਿਰ ਸ਼ਰਨ ਗੁਰ ਆਵੇ, ਉਹ ਗੁਰੂ ਜੀ ਦੀ ਸ਼ਰਨ ਵਿੱਚ ਆ ਜਾਏ। ਕਹਿਣ ਲੱਗੇ ਪਿਛਲੇ ਗੁਨਾਹ ਬਖਸ਼ ਲੈ, ਸਤ ਸੰਗਤ ਨਾਰ ਲੜਾਵੇ, ਪਿਛਲੇ ਔਗਣ ਸਾਰੇ ਬਖਸ਼ ਦਿੱਤੇ, ਦੇਖ ਕੇ ਅੰਡਿਤ ਕਰ ਦਿੱਤਾ। ਪਿਛਲੇ ਗੁਨਾਹ ਬਖਸ਼ ਲੈ, ਸਤ ਸੰਗਤ ਨਾਰ ਲੜਾਵੇ, ਜਿਉ ਮੀਂਹ ਗੁੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ। ਸਾਹਿਬ ਕਹਿਣ ਲੱਗੇ ਜਦੋਂ ਮੀਂਹ ਪੈਂਦਾ ਗਲੀਆਂ ਦਾ ਪਾਣੀ, ਨਾਲਿਆਂ ਦਾ ਪਾਣੀ, ਨਦੀਆਂ ਦਾ ਪਾਣੀ, ਜਿਉ ਮੀਂਹ ਗੁੱਠੈ ਗਲੀਆਂ ਨਾਲਿਆਂ ਟੋਬਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਣ ਹੋਏ ਆਵੇ। ਇਹ ਵਡਿਆਈ ਨਿਰਵੈਰ ਸਤਿਗੁਰ ਵਿੱਚ ਧਿਆਨ ਦਿਆ, ਜੇ ਦੇਖ ਕੇ ਅੰਡਿਤ ਕੀਤਾ, ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲੇ, ਤ੍ਰਿਸ਼ਨਾ ਭੁੱਖ ਉਤਰੇ, ਹਰ ਸ਼ਾਂਤ ਤੜ ਆਵੇ। ਜਿਸ ਗੁਰੂ ਨੂੰ ਮਿਲ ਕੇ ਸਾਰੇ ਔਗਣ ਕੱਟੇ ਜਾਣ, ਕਿ ਗੁਰੂ ਦੇਖ ਕੇ ਅੰਡਿਤ ਨਹੀਂ ਕਰਦੇ। ਇਤਿਹਾਸ ਦੇ ਪੰਨੇ ਪੜ੍ਹ ਕੇ ਦੇਖੋ, ਬਜ਼ੁਰਗ ਬਾਪੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਕੋਲ ਦੁਨੀਆਂ ਭਰ ਦੀਆਂ ਗੁਪਤ ਪ੍ਰਗਟ ਤਾਕਤਾਂ ਹੱਥ ਜੋੜ ਖਲੋਤੀਆਂ ਨੇ। ਆਇਆ ਗੁਰੂ ਕਾ ਪੁੱਤਰ, ਉਹਨੇ ਆਉਂਦਿਆਂ ਸਾਰ ਧੰਨ ਗੁਰੂ ਅਮਰਦਾਸ ਜੀ ਦੇ ਸੀਨੇ ਤੇ ਵੱਟ ਕੇ ਪੂਰੇ ਜ਼ੋਰ ਨਾਲ ਖਿੱਚ ਕੇ ਲੱਤ ਮਾਰੀ। ਉਹ ਦੇਖੋ ਏਡਾ ਵੱਡਾ ਦੇਖ ਕੇ ਅੰਡਿਠ ਕਰਨ ਵਾਲਾ ਕੌਣ ਹੋਵੇਗਾ। ਲੱਤ ਵੱਜੀ ਤੇ ਆਸਣ ਤੋਂ ਡਿੱਗ ਪਏ, ਚਰਨ ਘੁੱਟ ਕੇ ਇੱਕੋ ਸ਼ਬਦ ਕਿਹਾ ਸੀ, ਮੈਂ ਬੁੱਢਾ ਵਾਂ, ਤੁਹਾਡੇ ਚਰਨ ਕੋਮਲ ਨੇ, ਮੈਨੂੰ ਕਿਰਪਾ ਕਰਕੇ ਬਖਸ਼ ਦਿਓ, ਤੁਹਾਡੇ ਚਰਨਾਂ ਦੀਆਂ ਤਲੀਆਂ ਨੂੰ ਸੱਟ ਤਾਂ ਨਹੀਂ ਲੱਗੀ। ਹੁਣ ਕਹਿਣ ਮਾਤਰ ਨਹੀਂ, ਅਜੇ ਮੈਂ ਸਿੱਖ ਤੇ ਆਉਣਾ, ਅਸੀਂ ਕੀ ਹਾਂ, ਅਸੀਂ ਨਾ ਮਤਲਬ ਤੁਸੀਂ ਨਾ ਸਮਝਿਓ, ਮੈਂ ਆਪਣੀ ਗੱਲ ਕਰ ਰਿਹਾ, ਮਣਾ ਤੂੰ ਕਿੱਥੇ ਵੇ। ਤੇ ਗੁਰੂ ਸਾਹਿਬ ਨੇ ਕਿੰਨੀ ਰਹਿਮਤ ਕੀਤੀ, ਚਰਨ ਪਕੜੇ। ਲੱਤ ਮਾਰਨ ਵਾਲੇ ਨੂੰ ਕਹਿੰਦੇ ਨੇ ਕੋਮਲ ਚਰਨਾਂ ਤੇ ਸੱਟ ਤਾਂ ਨਹੀਂ ਲੱਗੀ। ਗੁਰਮੁਖੋ ਏਦੂ ਵੱਡਾ ਦੇਖ ਕੇ ਅੰਡਿਤ ਦੀ ਪਰਿਭਾਸ਼ਾ ਕਿੱਥੋਂ ਮਿਲੇਗੀ। ਪੁੱਤਰ ਘਰ ਸਾਈ ਨੇ ਦਿੱਤਾ, ਕਈ ਸਾਲਾਂ ਤੋਂ ਬਾਅਦ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਅਰਦਾਸ ਤੇ ਉਹ ਪੁੱਤਰ ਦਾ ਜਨਮ ਹੋਇਆ, ਤੇ ਉਸ ਤੋਂ ਬਾਅਦ ਕਦੀ ਤੱਕੋ ਦੁਨੀਆਂ ਭਰ ਦੀ ਸੰਗਤ ਖੁਸ਼ ਹੈ ਗੁਰੂ ਕੀ, ਪਰ ਸੱਕਾ ਭਰਾ ਕਦੀ ਉਹ ਲੰਗਰ ਦੀ ਨਾਕਾਬੰਦੀ ਕਰਦਾ, ਕਦੀ ਗੁਰੂ ਕੇ ਘਰ ਪੈਦਾ ਕੋਈ ਪੁੱਤਰ ਨੂੰ ਜ਼ਹਿਰ ਦਿੰਦਾ, ਕਦੀ ਸਪੇਰਾ ਭੇਜਦਾ, ਕਦੀ ਉਹਨੂੰ ਦਾਈ ਰਹੀ ਬ੍ਰਾਹਮਣ ਰਹੀ ਮਰਵਾਉਣਾ ਚਾਹੁੰਦਾ। ਅਖ ਸਾਡੇ ਲੋਕ ਤੇ ਮੰਨਦੇ ਹੀ ਨਹੀਂ ਪਏ ਨਾ। ਹੁਣ ਮੈਂ ਕਹਿੰਦਾ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੀ, ਅਸੀਂ ਤੈਨੂੰ ਮੰਨਦੇ ਰਹੀਏ, ਕਿਤੇ ਨਾ ਹੋਵੇ ਤੇਰੇ ਤੋਂ ਵੀ ਦੂਰ ਭੱਜ ਜਾਣ ਨਾਸਤਕ ਬੰਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਿਲਦਾ ਕਿ ਦੁਸ਼ਟ ਬ੍ਰਾਹਮਣ ਮੂਆ ਹੋਏ ਕਿ ਸੂਲ ਵਾਲਾ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਸੂਲ ਉੱਠਿਆ ਮਰਿਆ, ਤੇ ਅਸੀਂ ਉਹਨੂੰ ਮੰਨਣ ਲਈ ਤਿਆਰ ਨੇ। ਤਿੰਨ ਵਾਰੀ ਪੁੱਤਰ ਤੇ ਖੂਨੀ ਵਾਰ ਹੋਏ, ਇੰਨਾ ਕੁਝ ਹੋਣ ਦੇ ਬਾਵਜੂਦ ਪਿਤਾ ਜੀ ਦਾ ਚਲਾਣਾ ਧੰਨ ਗੁਰੂ ਰਾਮਦਾਸ ਦਾ, ਤੇ ਪੱਗ ਗੁਰੂ ਅਰਜਨ ਦੇਵ ਨੂੰ ਬੰਨਣ ਲੱਗੇ, ਤੇ ਭਰੀ ਸੰਗਤ ਵਿੱਚ ਬਰਾਦਰੀ ਵਿੱਚ ਖੋ ਕੇ ਪੱਗ ਉਹਨਾਂ ਦੇ ਸਿਰ ਤੋਂ ਲਾ ਲੈਣੀ ਜਾਂ ਪੱਗ ਖੋਣੀ। ਏਡੀ ਵੱਡੀ ਗੱਲ ਨੂੰ ਦੇਖ ਕੇ ਅੰਡਿਤ ਜੇ ਕਰ ਸਕਦਾ ਤੇ ਕੇਵਲ ਸਤਿਗੁਰੂ। ਗੁਰੂ ਵੀ ਦੇਖ ਕੇ ਅੰਡਿਤ ਕਰਦਾ ਜੀ। ਉਸ ਤੋਂ ਅੱਗੇ ਚੱਲੋ, ਗੁਰੂ ਤਾਂ ਇੰਨੇ ਕਿਰਪਾਲੂ ਨੇ, ਭਾਈ ਗੁਰਦਾਸ ਹੋਰਾਂ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਦੁਨੀਆਂ ਭਰ ਦੀ ਧਰਤੀ ਤੇ ਕਿਤੇ ਚਲਾ ਜਾਈ, ਕਿਸੇ ਦੁਕਾਨ ਤੇ ਜਾਇਓ, ਜੇ ਕਹੀਏ ਵੀ ਆ ਖੋਟੇ ਰੁਪਈਆਂ ਦੇ ਬਦਲੇ ਸਾਨੂੰ ਸੌਦਾ ਦੇ ਦਿਓ, ਕਦੀ ਕੋਈ ਦਿੰਦਾ? ਔਗਣਾਂ ਨਾਲ ਭਰੇ ਕੋਈ ਰੋਜ਼ ਗਲਤੀਆਂ ਕਰਨ ਵਾਲੇ ਕਿਸੇ ਦੇ ਘਰ ਜਾਓ? ਮੈਂ ਸੋਚਣਾ ਇਥੋਂ ਤੱਕ ਕਿ ਖੂਨ ਦਾ ਰਿਸ਼ਤਾ ਵੀ ਔਗਣਾਂ ਦੇ ਭਰੇ ਕੋਈ ਬੰਦੇ ਨੂੰ ਘਰੋਂ ਬਾਹਰ ਕੱਢ ਦਿੰਦਾ, ਕਹਿੰਦਾ ਇਹਨੂੰ ਮੂੰਹ ਨਾ ਲਾਇਓ, ਬੰਦਾ ਬੜਾ ਭੈੜਾ, ਪਰ ਭਾਵੇਂ ਸਾਡਾ ਰਿਸ਼ਤੇਦਾਰ ਹੀ। ਗੁਰੂ ਸਾਹਿਬ ਕਹਿੰਦੇ ਨੇ, ਭਾਈ ਗੁਰਦਾਸ ਕਹਿੰਦੇ ਨੇ, ਸਤਿਗੁਰੂ ਤੂੰ ਕਿਉਂ ਜੀ ਹੱਥੀ ਪਾਈ ਬੈਠਾ, ਤੇਰੀ ਖੱਠੀ ਤੇ ਇੰਨੀ ਕੁ ਰਹਿਮਤ ਹੈ, ਤੂੰ ਇੰਨਾ ਦੇਖ ਕੇ ਅੰਡਿਤ ਕਰਨਾ? ਔਗਣਾਂ ਦੀਆਂ ਪੰਡਾਂ ਬੰਨ ਕੇ ਲੋਕ ਲਿਆਉਂਦੇ ਨੇ ਤੇ ਜਾਣ ਲੱਗਿਆ ਔਗਣ ਖੋਲ ਕੇ ਉਹਨਾਂ ਦੇ ਸਿਰ ਤੇ ਗੁਣਾਂ ਦੀਆਂ ਪੰਡਾਂ ਰੱਖ ਦੇ, ਦੇਖ ਕੇ ਅੰਡਿਤ ਕਰਨਾ ਨਾ। ਭਾਈ ਸਾਹਿਬ ਦੇ ਬਚਨ ਨੇ, ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਕਿ ਗੁਰੂ ਉਹ ਸ਼ਾਹ ਹੈ ਜਿਹੜਾ ਕਦੀ ਔਗਣ ਦੇਖਦਾ ਨਹੀਂ, ਦੇਖ ਕੇ ਅੰਡਿਤ ਕਰਦਾ। ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣਾ ਬਚਨਾ ਦਾ ਸੁਰਾ, ਬਚਨ ਦਾ ਸੁਰਾ ਹੈ, ਔਗਣ ਲੈ ਲੈਂਦਾ ਗੁਣ ਦੇ ਦਿੰਦਾ। ਕਦੀ ਪੁੱਛੋ ਗੁਰੂ ਕਿੰਨਾ ਦੇਖ ਕੇ ਅੰਡਿਤ ਕਰਦੇ ਨੇ? ਭਾਈ ਸਾਹਿਬ ਨੇ ਕਿਹਾ ਕਿ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣ ਆਰੇ, ਗੁਰਮੁਖੋ ਦੇਖ ਕੇ ਅੰਡਿਠ ਕਰਦੇ ਨੇ। ਹਜ਼ੂਰ ਕਿਰਪਾਲੂ ਧੰਨ ਗੁਰੂ ਤੇਗ ਬਹਾਦਰ ਜੀ ਨਿਕਲਦੇ ਪਏ ਨੇ। ਭਾਵੇਂ ਹੋ ਸਕਦਾ ਕਈ ਸੱਜਣਾਂ ਨੂੰ ਇਹ ਸ਼ਬਦ ਨਾ ਪਾਣ, ਕਿਉਂਕਿ ਗੱਲ ਆਪਣੇ ਆਪਣੇ ਟਿਕੇ ਹੋਏ ਅੰਦਰ ਦੀਏ। ਹਜ਼ੂਰ ਨਿਕਲੇ ਨੇ, ਮੱਖਣ ਸ਼ਾਹ ਨੇ ਸਿਰਫ ਇਹ ਗੱਲ ਕਹਿ ਦਿੱਤੀ ਵੀ ਗੁਰੂ ਲੱਭ ਗਏ, ਗੁਰੂ ਲੱਧ ਉਹ ਕਿਹਾ ਉਹਨੇ। ਉਹ ਇੰਨੀ ਖੁਸ਼ੀ ਨਾਲ ਗਿਆ, ਇੰਨੀ ਪ੍ਰਸੰਨਤਾ ਨਾਲ ਗਿਆ। ਪਰ ਜਦੋਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪ੍ਰਗਟ ਹੋਏ ਨੇ, ਤੇ ਉਸ ਵੇਲੇ ਕਿਸੇ ਹੋਰ ਨਹੀਂ, ਆਪਣੇ ਘਰ ਦੇ ਵਿੱਚੋਂ, ਗੁਰਮਖੋ ਸੱਕੇ ਭਤੀਜੇ ਧੀਰ ਮਲ ਨੇ, ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੇ ਬਾਬਾ ਧੀਰ ਮਲ, ਉਹਨਾਂ ਨੇ ਸ਼ੀਹੇ ਮਸੰਦ ਦੇ ਰਾਹੀਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਗੋਲੀ ਚਲਵਾਈ। ਕੁਝ ਸੱਜਣ ਕਹਿੰਦੇ ਨੇ ਮੱਥੇ ਨੂੰ ਛੂਹ ਕੇ ਨਿਕਲੀ। ਜਦੋਂ ਗੁਰੂ ਸਾਹਿਬ ਨੂੰ ਗੋਲੀ ਪਈ ਚੱਲਦੀ ਆ ਹਜ਼ੂਰ ਉੱਤੇ, ਤੇ ਉਹਨਾਂ ਦੀ ਰਸਨਾ ਤੋਂ ਪਤਾ ਸ਼ਬਦ ਕੀ ਸਨ? ਕਿ ਕਿੰਨਾ ਕੁ ਦੇਖ ਕੇ ਅਣਡਿੱਠ ਕਰਨ ਦੀ ਸਮਰੱਥਾ ਹੈ ਮੇਰੇ ਸਮਰੱਥ ਗੁਰੂ ਕੋਲ। ਗੋਲੀ ਚਲਾਉਂਦੇ ਪਏ ਦੁਸ਼ਮਣ, ਤੇ ਤਿੰਨ ਸ਼ਬਦ ਕਹਿ ਸਨ, ਭਲੇ ਧੀਰਮਲ, ਭਲੇ ਜੀ। ਸ਼ਬਦ ਨਿਕਲਿਆ ਧੀਰਮਲ, ਵਾਹਿਗੁਰੂ ਤੇਰਾ ਭਲਾ ਕਰੇ, ਤੇਰੇ ਅੰਦਰ ਦੀ ਅੱਗ ਨੂੰ ਸ਼ਾਂਤ ਕਰ ਦੇ। ਕੀ ਇਹ ਦੇਖ ਕੇ ਅਣਡਿੱਠ ਨਹੀਂ? ਭਲੇ ਧੀਰਮਲ, ਭਲੇ ਜੀ, ਭਲੇ ਧੀਰਮਲ ਧੀਰ, ਬਹੁ ਵਾਰ ਸਤਿਗੁਰੂ ਕਹਿਓ ਸ਼੍ਰੀ ਪਤ ਗੁਣੀ ਗਗੀਰ, ਕਈ ਵਾਰੀ ਉੱਚੀ ਪੁਕਾਰ ਕੇ ਕਿਹਾ ਧੀਰ ਮੱਲਾ ਤੇਰਾ ਰੱਬ ਭਲਾ ਕਰੇ, ਏਦੂ ਵੱਡੀ ਕੀ ਰਹਿਮਤ ਕੇ ਦੇਖ ਕੇ ਅੰਡਿਠ ਕਰਨਾ? ਗੁਰਮੁਖੋ ਜਦੋਂ ਸਿੱਖਾਂ ਨੂੰ ਪਤਾ ਲੱਗਾ, ਮੱਖਣ ਸ਼ਾਹ ਵਰਗਿਆਂ ਨੂੰ ਪਤਾ ਲੱਗਾ, ਤੇ ਗਏ ਨੇ ਧੀਰ ਮੱਲ ਨੂੰ ਪਕੜਨ ਦੇ ਲਈ, ਮੇਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੇ ਉਸ ਵੇਲੇ ਗੱਲ ਕੇ ਕਹਿਣ ਲੱਗੇ, ਛੱਡ ਦਿਓ ਰੁਪਈਆ ਪੈਸਾ ਵੀ, ਸਭ ਕੁਝ ਇਹਨਾਂ ਨੂੰ ਦੇ ਦਿਓ, ਜੋ ਕੁਝ ਹੈ ਇਹਨਾਂ ਨੂੰ ਦਿਓ, ਇੱਥੋਂ ਤੱਕ ਕਿ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੀ ਦੇ ਦਿੱਤਾ। ਉਸ ਵੇਲੇ ਧੀਰਮਲ ਦੇ ਕੋਲ ਸੀ ਮੱਖਣ ਸ਼ਾਹ ਲੈ ਕੇ ਆਏ ਨੇ। ਜਦੋਂ ਕੁਝ ਕੁ ਸਿੱਖਾਂ ਨੇ ਕਿਹਾ ਮਹਾਰਾਜ ਉਹ ਚਲਾਏ ਗੋਲੀ, ਤੇ ਤੁਸੀਂ ਅੱਗੋ ਪਿਆਰ ਪੈ ਕਰਦੇ ਹੋ, ਸਭ ਕੁਝ ਵਾਪਸ ਮੋੜ ਦਿੱਤਾ, ਉਹ ਬੰਦੇ ਤਾਂ ਗੋਲੀ ਦੇ ਲਾਇਕ ਨੇ। ਹਜ਼ੂਰ ਨੇ ਉੱਤੇ ਸ਼ਬਦ ਕਿਹਾ ਸੀ, ਕਹਿਣ ਲੱਗੇ ਕਰਨੀ ਸ਼ਿਮਾ ਮਹਾ ਤਪਦਾਨ। ਪਹਿਲਾ ਬਚਨ ਕਿਹਾ, ਕਹਿੰਦੇ ਨੇ ਕਰੋੜਾਂ ਸਾਲ ਬੰਦਾ ਤਪ ਕਰੇ, ਓਨੀ ਰਹਿਮਤ ਤਪ ਕਰਕੇ ਨਹੀਂ ਜਿੰਨੀ ਰਹਿਮਤ ਕਿਸੇ ਗੁਣਾਂ ਨਾਲ ਭਰੇ ਹੋਏ ਨੂੰ ਖਿਮਾ ਕਰਨ ਦੇ ਵਿੱਚ। ਕਰਨੀ ਸ਼ਿਮਾ ਮਹਾ ਤਪਦਾਨ, ਸ਼ਿਮਾ ਕਰਤ ਦੈਬੋ ਹੈ ਦਾਨ, ਸ਼ਿਮਾ ਕਰ ਦੇਣਾ ਏਦੂ ਵੱਡਾ ਦਾਨ ਕੋਈ ਨਹੀਂ। ਕਹਿਣ ਲੱਗੇ ਸ਼ਿਮਾ ਸਕਲ ਤੀਰਥ ਇਸ਼ਨਾਨ, ਜਿੰਨਾ ਮਰਜ਼ੀ ਨਹਿਲ ਨਾਲੋ ਕਿਸੇ ਦੇ ਔਗਣ ਦੇਖ ਕੇ ਉਹਨੂੰ ਖਿਮਾ ਕਰ ਦੇਣਾ, ਏਦੂ ਵੱਡਾ ਤੀਰਥ ਇਸ਼ਨਾਨ ਹੀ ਕੋਈ ਨਹੀਂ। ਸ਼ਿਮਾ ਕਰਤ ਨਰਕੀ ਕਲਿਆਣ, ਚਾਰ ਬਚਨ ਪਹਿਲਾਂ ਕਹਿ, ਕਹਿਣ ਲੱਗੇ ਕਰਨੀ ਸ਼ਿਮਾ ਮਹਾ ਤਪਦਾਨ, ਸ਼ਿਮਾ ਕਰਨ ਕੀ ਦੈਬੋ ਦਾਨ, ਸ਼ਿਮਾ ਸਗਲ ਤੀਰਥ ਇਸ਼ਨਾਨ, ਸ਼ਿਮਾ ਨਰਕੀ ਕਰਤ ਕਲਿਆਣ। ਕਹਿਣ ਲੱਗੇ ਖਿਮਾ ਸਮਾਨ ਆਨ ਗੁਣ ਨਾਹੀ, ਕਿ ਖਿਮਾ ਵਰਗਾ ਕੋਈ ਗੁਣ ਨਹੀਂ। ਜਾਂ ਤੇ ਧਾਰੋ ਸਿਦਕ ਮਨ ਮਾਏ, ਇਸ ਕਰਕੇ ਨੂੰ ਪ੍ਰੇਮ ਨਾਲ ਮਨ ਵਿੱਚ ਟਿਕਾਲੋ। ਤੇ ਕੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ, ਰਹਿਮਤਾਂ ਦੇ ਸਾਈ ਨੇ ਦੇਖ ਕੇ ਅਣਡਿਸ ਨਹੀਂ ਕੀਤਾ? ਮੈਂ ਸਿਰਫ ਟਿਊਕ ਮਾਤਰ ਚੱਲ ਰਿਹਾ ਕਿ ਪ੍ਰਭੂ ਤੁਸੀਂ ਵੀ ਦੇਖ ਕੇ ਅਣਡਿਠ ਕਰ ਦਿਓ, ਹੇ ਸਤਿਗੁਰੂ ਤੁਸੀਂ ਵੀ ਦੇਖ ਕੇ ਅਣਡਿਠ ਕਰ ਦਿਓ। ਤੇ ਸਿੱਖ ਨੂੰ ਇੱਕ ਗੱਲ ਕਹੀ, کہ تیری کمائی دا دھیان دھریا جائے گا جے کتے تم ہی دیکھ کے آنڈے کر دیں. ہن تھوڑا جہ تے رکنا چاہنا. ساڈے من دی برتی کی ہے؟ گرو صاحب نے بانی وچ ایک بچن کیا سی، کہن لگے ایک گل زندگی وچ چیتے رکھی، توں اپنے جیون وچ گناہ دی سانج پا کے چلی، جے توں اوگن کٹھے کردا رہیو تے مردے دم تک اندر ملین ہو جائے گا، پلے تیرے ایک گن نہیں ہو رہنا. گناہ دی سانج پائیں بانی وچ تکو کدی خزور دا ایک شبد اسی پڑھنے ہیں، گرو ارنانک صاحب دے شبد نے. عام طور تے ساڈے سجن انہاں نوں پرمان وجو بڑی بڑی ورتنے ہیں کہ گناہ کا ہووے واسلہ کڈ واس لئی جائے. واسلہ دا ارتھ ہوندا ڈبا، کہ گناہ دا بھریا سگندھی والا کوئی ڈبا ہووے، اس وچوں سگندھی لین دا یتن کر. گناہ کا ہووے واسلہ کڈ واس لئی جائے، جے گن ہوون ساجنا دیکھ کے آندے چ کیویں کرنے، جے گن ہوون ساجنا مل سانج کریجے، سانج کریجے گناہ کیری چھوڑ اوگن چلیے پیرے پٹمبر. ہن کئی ویری سکھے نے بھی یہ ارتھ کی پیرے پٹمبر، پٹمبر دا ارتھ ہوندا ریشم، تے ریشم لکھائق ہے کوملتا دی تے بندگی دی. اسے کر کے صاحب نے بانی وی شبد ورتیا جن پٹ اندر، پٹ دا ارتھ وی ریشم ہے. کہن لگے پیرے پٹمبر کر اڈمبر، اپنا پڑ ملیے تو اوگن نہ دیکھی جا، اپنا پڑ ملیے در تے تو سنگ نہیں وکاراں دا مقابلہ کر لی، اپنا سوچ لوکاں دے اوگنی دیکھی جانا. پیرے پٹمبر کر اڈمبر، اپنا پڑ ملیے جتھے جائے کئی بئی ہے. بڑے مشکل نال اے پنگتی کمائی جانی، بڑی بڑی من نوں سمجھانا کانت وچ منا دیکھے دے تو بنا تیرا پڑا نہیں، جتھے جائے بئی ہے پڑا کئی ہے، چول امرت پی جائے گناہ کا ہووے واسلہ کڈ واس لئی جائے. ستگرو نے ایک ہور بچن کے کہن لگے جیڑے گن نے نا اے سکے پرا نے، تے اوگن جیڑے نے لوہے دیاں جنزیراں نے، جنہاں نے کیول اوگنے کٹھے کرنے نے. تے اج ساڈے سکھ سماج دی اینی دردشا ہو چکی ہے، کسے گردوارے جاؤ، کسے سنستھا وی جاؤ، کسے بندے نوں ملو، اینے کن اک گئے نے سن سن کے. کھما کریو، کئی وری کئی گلاں سی کہندے نہیں، کتھا کر لی ترنے ہونے ہیں. کئی وری کئی تھاواں انڈیا وچ وی ہوندا ہے، ایکو جی پیڑی گل آ کے کئی وری سنان گے کہ بندے دا اندر ہی ایکو دم کھنڈ جاندا ہے. ساڈی برتی کی، کدی گرو نانک صاحب دے بچن پڑھیو تے مارو راگ دا میں شبد آپ نال ضرور سانجا کرنا چاہنا سی، دیکھ کے آنڈت کرنے ہاں گن تے اوگنا نوں کٹھے کرنے ہاں. گرو نانک صاحب نے امرت بانی وچ گل کہی سی، کہن لگے جدو تو دھرم شالا وچ آنا کدی اے نہ گنتی کری بھی اوگنا والے کنے کو نے. دیکھیما کریو، کتھا سن تو بعد، کیرتن سن تو بعد جے سادا پھر بھی اندر نہ ٹکے، ٹولیاں بنا کے ایک دوجے دے اوگنی بولدے رہیے، معاف کریو گر دیکھ کے آنڈٹ کرن والی برتی کدی نہیں آنی. گرو دیکھ کے آنڈٹ کرے، رب دیکھ کے آنڈٹ کرے، تے اسی ظالم بن کے چاہنے بھی ایک کری ختم کر دیئے جدے وچ ایک بھی اوگن دسے. بابے فرید نو پوچھو، او کہنے ودوان ہے تے گروان بھی چاتی ماریا کر، شبد ورتے جے تو عقل لطیف کالے لکھ نہ لکھ، او لوکاں دے اوگن نہ دیکھ، آپ نیڑے گروان میں سر نیواں کر دیکھ. بابے کبیر نو پوچھو، او کہنے کدی تیرا من اے منن نو تیار ہو جائے گا کہ کبیر سب تے خم برے. دیکھو گرو گرنتھ صاحب دی بانی پڑھ دیا نا، گرو صاحب نے ایک بچن کیا ہے، بابا بھگت رویداس جی کہندے نے میرا شہری کوئی بنے گا، جویں آپاں رہندے ہاں اسی کہندے ہاں میرے محلے وچ بھی کوئی آ کے گرمکھ وسے گا. بھگت رویداس کہندے نے جس شہر وچ میں رہنا وا لوکوں دی اتھوں دی لوکیلٹی ایکو جی، کہندے نے اتھے کدی کسی دی نندیا نہیں ہوئی. کیوں جی؟ وہ پرم اوستھا ہوئے گی. کہندے نے اتھے کدی کسی دے گھر دے اگے پہرے نہیں لگے، اتھے کدی کسی دے ٹیکس نہیں لگا. کہ میں تے ترلے لینا پیا کہ کوئی خالصا ملے. دیکھو تے شبد انہاں خالص ورتے نے، کہ کوئی خالصا ملے جڑا میرے شہر دا واسی ہو جائے. اصل وچ خالصا تیرا تے رہنا سی بیگم پورا شہر کو ناؤ. چیتے رکھو میت تے ہم شہری ہم سایہ شبد بڑے نیڑے نیڑے، ہم سایہ ہم شہری تے ہم میت. کہنے لگے بیگم پورا شہر کو ناؤ، دکھ اندو نہیں تے ٹھاؤ، نہ تشویش خراب نہ مال، خوف نہ خطا نہ ترس جوال،
اب میں خوب وطن گئے پائی جڑے دیکھ کے ان ڈٹ کردے نے اس تھان تے رہندے اب میں خوب وطن گئے پائی اواں خیر صدا میرے پائی قائم دائم صدا پادشاہی دوم نہ سیم ایک سو آہی آبادان صدا مشہور کہن لگے اتنے غریباں نو کوئی نہیں لاٹ ملتے گھر کوئی نہیں ملتے اتنے اسی کہاں گے بھی غریب کون غریب در تے جڑے نندک ہون گے غریب در تے جڑے اوگن کٹھے کردے ہون گے اوتھے جاندے نے امیر بندے آبادان صدا مشہور اواں گنی بسے مامور جیوں جیوں سیل کرے تیوں پاوے مہرم محل نہ کوٹ اٹکاوے کہ ربداس خلاص چمارا خالصا ربداس خالصا کہن لگے کہ ربداس خلاص چمارا جو ہم شہری سو میتا بھارا کبیر نو پچھو کہن لگے میرا متر کوئی بنے تے مہاراج کیویں بنے کہنے میرا متر وہ بنے جڑا کسے دے اوگن نہ پھولے شبد ورتے کبیر سب تے خم برے جنہ دیکھ کے ان ڈٹ کیتا سب تے خم برے خم تج پڑھو سب کوئے جن ایسا کر بوجھیا میت ہمارا سوئے کہنے او خم شہری خم سایا تے خم میت ہے یہی بندہ ہے جڑا دیکھ کے ان ڈٹ کر دے توجہ دیو گرو نانک صاحب دے شبد وال آئیو ارتھ آپ نال سانجے کرنے چاہنا بس اے دے نال اپنے من نو کچھ نہ منا کہ گرو نانک صاحب دے بچن تو کمارے ہیں حضور نے بڑی سونی اگزامپل دیتی اتھے شبد آمدہ مارو محلہ پہلا بمل مزار بس سنرمل جل پدمل جاول رے پدمن جاول جل رہ سنگت سنگ دوخ نہیں رے ہونے دے ارتھ کی نے بمل مزار بس سنرمل جل کہن لگے پانی دا تلاب بالکل نرمل ہے جدو گرو کول ہونا ہے گرو کول کوئی میل نہیں اسی کئی واری کہنے گردوارے کیویں جائیے جی تے فلانا بندہ مینوں ٹکر جاندا ہے تے جے ساری زندگی ٹکر دا رہیا آپاں تے مر جاں گے اوگن نال ہی تے رب دی درگاہ چ کی جا کے دساں گے صاحب نے کہا بمل مجھار بس نرمل جل پدمن جاول رے پدمن دا ارتھ ہوندا ہے کمل دا پھل تے جاول دا ارتھ ایتھے وے جالا حضور کہن لگے سروور نرمل پانی نال بھریا ہے اسے سروور وچ جالا ہے تے اسے سروور وچ کمل دا پھل ہے دیکھو گرو نرمل سروور ہے ایتھے او بھی لوگ آنے نے جڑے جالے دی برتی والے نے تے ایتھے او بھی گرمکھ آنے نے جڑے جالے وچ وی نرلیپ رہن والے تو ہن جالے وال تکنا ہے کہ پھلاں وال تکنا ہے بمل مجھار بس اس نرمل جل پدمل جاول رے پدمن جاول جل رے سنگت سنگ دوخ نہیں رے کہن لگے جالا پانی دونوں اکٹھے نے کمل دا پھل دونوں وچ رہندا ہے پر دیکھ رب نے اینی کرپا کیتی کمل دا پھل جالے نو چیر کے اپنے پیارے سورج ول دھیان کردا ہے او کہندا میں کی تھلڑیا تو لینا ہے میرا اتے پیارا ہے میں تا دھیان ہی اتلے رکھنا مینوں تھلیاں دا پتہ ہی کوئی تھلے جالا ہے تھلے چکڑ ہے کچھ بھی مینوں پتہ ہی نہیں کہن لگے دادر اے ویسے مخاطب کیتا ہے ڈڈو من نو کہن لگے ڈڈو منا چکڑ کھان والیا اوگن کٹھے کرن والیا دادر تو کبے نہ جان سرے پخش سبال سبال بس اس نرمل جل کہن لگے تو سارا دن اس سروور وچ رہنا ہے پر کدی تو اس گل نو سمجھیا نہیں دادر تو کبے نہ جان سرے پخش سمال بس اس نرمل جل امرت نہ لکھ سرے کہنے تینوں اس گل دی سمجھ نہیں اس سروور وچ رہ کے تو کیول جالا تے چکڑ کھائی جانا ہے پھر اگلی توکو نہ کہی کہن لگے جے گرو کول آنے تے پورے دی طرح آئی مہاراج کیوں کہن لگے وست بس جل نت نہ وست علیل میر چچا گنرے کہن لگے کمل دا پھل دیکھ پانی وچ کھلوتا ہے اونوں پریم کرن والا پورا کدی پانی وچ رات نہیں رہندا او آندا دوروں میں میر چچا گنرے جڑا پھل دی شکر ہے او دے تے بیٹھ کے رس لے کے اپنے گھر نو چلا جاندا ہے ڈڈو تو ساری زندگی کمل دیاں جڑاں وچ بیٹھا ہے پر بد قسمتی ہے تو گن کدی سانجا کیتے اوگن اکٹھے کیتے نا گن تاں اکٹھا کیتے ہی کوئی نا صاحب کہندے نے گل چیتے رکھیں چچڑ دی طرح دیکھ رب نے امرت وچ امرت تے کھنڈ مانو دودھ وچ پائی ہے پر چچڑ بد قسمت نو ساری زندگی خون ہی دسدا ہے وہ دودھ دے نیڑے رہ کے بھی خون پی جاندا ہے دیکھی کدی چچڑ دی طرح ڈڈو دی طرح جالا نہ کھائی چکڑ دی طرح خون نہ ویگرو چچڑ دی طرح خون نہ پی جائیں جے دیکھ کے ان ڈٹ کر نہیں تے کمل دا پھل تے پورے تو کوئی سکھیا لے لے حضور کہندے نے اصل وچ جڑے دیکھ کے ان ڈٹ کر دے نے پچھلے دن یہ قرض کیتی سی بھائی صاحب بھائی سنتوک سنگھ جی شاید ایتھے بھی عرض کیتی سی رب مہر کرے ودوان ہے تے کٹ گیان والے دے اوگن دیکھ کے پردے پا امیر ہیں تے کٹ مایا والا دیکھ کے او دے تے پردے پا جے رب نے تینوں بندگی دتی جیڑا پاپی او دے اتے بھی پردے پا کیونکہ سائیں میرا جیڑا ہے او پردے پاندا ہوندے تے جیڑے گرمکھ جیون کماندے نے انہاں دیاں گلاں ہی کچھ ہور نے بھائی صاحب بھائی سنتوکھ سنگھ میں دو کو اتہاس وچ ادھارنا دینیا چاہنا کہ جنہاں لوکاں نے دیکھ کے ان ڈٹ کیتا بھائی سنتوکھ سنگھ ورگے او دے پائیں دا کوئی کوی سہج سکھاں وچ ہوے پر آپاں تاں اس بیچارے دی وی دردشا کیتی پئی ہے ایتھوں تک اپنے گرنتھ وچوں لے کے گئے نے گرو نانک پرکاش وچ کسے دن یتن کراں گا جے سماں ملیا پورا جیون بھائی صاحب دا سانجھا کراں کہن لگے جو کچھ میں لکھ چلیاں بالکل نہ سچی ہر لفظ جڑا او سچ ہے کہن لگے دے وچ بڑیاں کاٹاں نہیں جتھے تینوں کاٹ لگے اس کوتا نوں اس چھند نوں کٹ کے گرو آشے انوسار فٹ کر لئی اسی قلم چوک کے آلوچنا تا کیتی پر او سواد تاں سی او دے گرنتھ دی کوئی سدائی کر لیندا ایڈی وڈی کوتا کیڑا اچارے گا ایتھوں تک او بندہ چل دیا پھر دیا تسی جا کے ملو بھائی صاحب بیر سنگھ ہوری لکھ دے نے اونوں جا کے ملو تے جے کہو بھی آ میرا پروار ہے آ میرا پتر آ میری تھی انہاں دا آ سبھا ہے بھائی صاحب کہندے سے ایک کھن کھلو جا میں تیرے پروار دی کوتا دس برج بھاشا وچ اچاراں سنسکرتی وچ اچاراں ہندوی وچ لکھاں عربی جا فارسی تک دے او ماہر ودوان کہن لگے بول کیڑی تینوں کوتا چاہیے انہاں نے جدو کیتھل رہندے نے دیکھ کے اندھ کرو منا آیا ہے مہان ودوان پنڈت دگ وجئی جنہیں کئی لوکاں نوں جتیا آ کے وہ کہندا میں سنیا تہاڈے کول ایک سکھ ودوان ہے جدی بڑی تاں کے چار چپیر ہے میں ادھے نال چرچا کرنی راجا ادے سنگھ کہندے نے کیوں نہیں کبھی جی نوں بلایا کہن لگے سویرے پنڈت جی ایک آئے نے مہان ودوان سنو چیلے دے بڑے نال انہاں نال چرچا کرنی بھائی سنتوکھ سنگھ کہندے نے جی صدقے پر رات مینوں ایک واری ملا دیو گے شام نوں کہن لگے کیوں نہیں پنڈت جی آئے کبھی سنتوکھ سنگھ انہاں دا بانا بڑا سادہ سی دیکھیا پنڈت جی نے کی کیتا بھی سوال جواب تھوڑے باتیں ہوئے کبھی جی نے 25 موراں کنگن سونے دے تے اپنے کولوں قیمتی ایک کپڑا دے کے تسا کہن لگے پنڈت جی کھما کریو میں سویرے تہاڈے نال چرچا نہیں کرنی ہن انہیں سمجھیا بھی اے پلے کچھ ہے نہیں وہ شام نو راجا ادا سنگھ نو ملیا کہن لگا ہس کے ہنکار دا ہاسا کہن لگا بھی میرے نال تہاڈا کبھی چرچا نہیں کر سکتا دیکھو 25 موراں آ سونے دے کنگن تے گرم کپڑا مینوں انہیں دے دیتا ہے راجا ادا سنگھ نو بڑا کھید لگا کبھی سنتوک سنگھ جی کول گئے کہن لگے کبھی صاحب نو کہ کی تسی او دی چرچا تو ڈر گئے ہو کہن لگے نہیں او آخدے نو تے لوکاں سامنے کہہ رہے ہیں بھی میرے تو ڈردیاں انہاں نے سونے دیاں موراں روپیے آ سب کچھ مینوں دے دیتا ہے کبھی جی ہس پے کہن لگے اس نو سمجھ ہی نہیں پئی میرا اندر کی ہے کہن لگے چلو سویرے چرچا ہوے گی سویرے دربار سجیا بڑے بڑے مہان ودوان پنڈت آئے کبھی جی نے منٹ دس نہیں لائے چت کر کے رکھ دیتا جدو کبھی جی جتے جے جے کار ہون لگی کہ کبھی جی نے اتنے ساری سبا نو مخاطب کر کے کیا میں ودوان ضرور ہاں کوتا دا رس مینوں رب نے دتا ہے قلم میری نو طاقت دتی ہے سارے گناں نو چھڈ کے پہلا میں گرو نانک دا سکھ ہاں انہاں پوچھا جی کیوں کہندا سکھ کدی بھی بھری سبا وچ کسے دی بے عزتی نہیں کردا کہنا مینو پتا سی میں رات ملیا سا بھی اس بندے نے ہار جانا ہے دے پلے کچھ نہیں پر میں چاہتا سا منا تیری خومے نہ ودے دی بےزتی نہ ہوئے روپیے دے کے میں عزت نال اینو توڑ دیا مینو خید ہے اج میں بھری سبا وچ ایک بندے نو ہرا دیتا ہے دیکھو کہ یہ دیکھ کے اندھ کرن والے گرو کے لال نہیں جنہاں نو داتے نے اینی کرپا کیتی سیوا پنتھی مہاپرش پڑھو ਧਰਮਦਾਸ ਮਹਾਂਪੁਰਸ਼ ਉਹਨਾਂ ਦਰਵੇਸ਼ਾਂ ਦਾ ਜ਼ਿੰਦਗੀ ਕੀ ਸੀ ਜਿਨ੍ਹਾਂ ਦੇ ਆਸਰੇ ਸਿੱਖੀ ਦੀ ਖੇਡ ਖਲੋਤੀ ਸੀ। ਧਰਮਦਾਸ ਜੀ ਉਦਾਸੀ ਆਪਣਾ ਸੇਵਾ ਪੰਥੀ ਮਹਾਂਪੁਰਸ਼ ਹੋਏ ਨੇ, ਉਹ ਬੜੇ ਸੁਖੈਮ ਤਰੀਕੇ ਨਾਲ ਗੁਰਮਤ ਨੂੰ ਹੱਲ ਕਰਦੇ ਸਨ। ਇੱਕ ਵਾਰੀ ਕਹਿੰਦੇ ਨੇ ਕੋਈ ਨਾਸਤਕ ਬੰਦਾ ਉਹਨਾਂ ਦੇ ਕੋਲ ਆਇਆ, ਕਈ ਦਿਨੋਂ ਬੈਠਾ, ਉਹ ਇਹ ਹੀ ਪ੍ਰਚਾਰ ਕਰੀ ਜਾਏ ਵੀ ਆ ਜੋ ਕੁਝ ਹੈ ਇਹਦੇ ਪਿੱਛੇ ਰੱਬ ਰੁੱਬ ਕੋਈ ਨਹੀਂ, ਲੋਕੀ ਮੂਰਖਾਂ ਦਾ ਟੋਲਾ ਐਵੇਂ ਮੰਨੀ ਜਾਂਦਾ। ਭਾਈ ਧਰਮਦਾਸ ਜੀ ਸੁਣੀ ਗਏ, ਇੱਕ ਦਿਨ ਬੜੀ ਸਦਾ ਭਰੀ ਤੇ ਉਹ ਸੱਜਣ ਬੈਠਾ ਦਲੀਲਾ ਦਈ ਜਾਏ, ਇੰਨੇ ਦਾਸ ਨੇ ਇੰਨੇ ਚਿਰ ਨੂੰ ਭਾਈ ਧਰਮਦਾਸ ਜੀ ਦਾ ਇੱਕ ਸੇਵਕ ਆਇਆ, ਉਹਨੂੰ ਗੱਲ ਸਮਝਾਈ ਵੀ ਤੂੰ ਆਉਂਦਿਆਂ ਸਾਰੇ ਸ਼ਬਦ ਕਹਿਣੇ ਨੇ ਕਿ ਅੱਜ ਮੈਂ ਦਰਿਆ ਪਾਰ ਕਰਕੇ ਆਇਆ ਤੇ ਜਿਸ ਬੇੜੀ ਵਿੱਚ ਮੈਂ ਬਹਿ ਕੇ ਆਇਆ ਉਹਦੇ ਵਿੱਚ ਮਲਾਹ ਹੀ ਕੋਈ ਨਹੀਂ ਸੀ, ਆਪਣੇ ਆਪ ਮਲਾਹ ਤੋਂ ਬਿਨਾਂ ਬੇੜੀ ਚੱਲਦੀ ਸੀ। ਉਹ ਨਾਸਤਕ ਦੀ ਕੋਲ ਬੈਠਾ ਤੇ ਕੋਲ ਆਉਂਦਿਆਂ ਸਾਰ ਉਹ ਸੇਵਕ ਕਹਿੰਦਾ, ਬਾਬਾ ਜੀ ਕਿ ਮਹਾਂਪੁਰਸ਼ੋ, ਅੱਜ ਮੈਂ ਜਿਸ ਬੇੜੀ ਵਿੱਚ ਦਰਿਆ ਪਾਰ ਕੀਤਾ ਉਸ ਬੇੜੀ ਵਿੱਚ ਮਲਾਹ ਕੋਈ ਨਹੀਂ ਸੀ, ਉਹ ਬੇੜੀ ਬਿਨਾਂ ਮਲਾਹ ਤੋਂ ਹੀ ਆਰ ਪਾਰ ਕਰੀ ਜਾਂਦੀ ਏ। ਉਹ ਨਾਸਤਕ ਬੋਲਿਆ, ਕਹਿੰਦਾ ਖਬਰਦਾਰ ਚੁੱਪ ਕਰ, ਕਹਿੰਦਾ ਮੈਂ ਨਹੀਂ ਮੰਨਦਾ ਇਹ ਕਿਵੇਂ ਹੋ ਸਕਦਾ ਹੈ। ਤੇ ਬਾਬਾ ਧਰਮਦਾਸ ਮਹਾਂਪੁਰਸ਼ ਬੋਲ ਕੇ ਕਹਿੰਦੇ, ਤੂੰ ਨਹੀਂ ਮੰਨਦਾ ਮੈਂ ਮੰਨਣਾ, ਹੋ ਸਕਦਾ। ਕਹਿੰਦਾ ਵੀ ਤੂੰ ਕਿਉਂ ਨਹੀਂ ਮੰਨਦਾ? ਨਾਸਤਕ ਕਹਿੰਦਾ ਮੈਂ ਇਸ ਕਰਕੇ ਨਹੀਂ ਮੰਨਦਾ ਵੀ ਕਦੀ ਹੋ ਹੀ ਨਹੀਂ ਸਕਦਾ ਕਿ ਬੇੜੀ ਵਿੱਚ ਬੰਦੇ ਬੈਠੇ ਹੋਣ ਤੇ ਬਿਨਾਂ ਮਲਾਹ ਤੋਂ ਬੇੜੀ ਪਾਰ ਹੋਵੇ। ਕਹਿਣ ਲੱਗੇ, ਹੁਣ ਆਪਣੀ ਗੱਲ ਤੇ ਕਾਇਮ ਰਹੀ? ਕਹਿੰਦਾ ਹਾਂ ਮੈਂ ਬਿਲਕੁਲ ਕਾਇਮ ਹਾਂ, ਬਿਨਾਂ ਮਲਾਹ ਤੋਂ ਬੇੜੀ ਚੱਲ ਹੀ ਨਹੀਂ ਸਕਦੀ। ਉਹ ਕਹਿੰਦਾ ਜੇ 10 ਬੰਦੇ 20 ਬੰਦੇ ਬੇੜੀ ਵਿੱਚ ਬੈਠੇ ਹੋਣ ਉਹ ਬਿਨਾਂ ਮਲਾਹ ਤੋਂ ਨਹੀਂ ਚੱਲਦੀ, ਜਿਹਨੇ ਕਰੋੜਾਂ ਬ੍ਰਹਿਮੰਡ ਸਾਜੇ ਨੇ ਰੱਬ ਤੋਂ ਬਿਨਾਂ ਚੱਲ ਸਕਦੇ ਨੇ? ਕੀ ਉਹਦੇ ਤੋਂ ਬਿਨਾਂ ਚੱਲਣਗੇ? ਚੁੱਪ ਕਰਕੇ ਚਰਨਾਂ ਤੇ ਡਿੱਗ ਪਿਆ। ਕਹਿਣ ਲੱਗੇ, ਹੁਜਤ ਛੱਡ ਕੇ ਰੱਬ ਰੱਬ ਕਰਿਆ ਕਰ। ਮੈਂ ਜਿਹੜੀ ਅਰਜ਼ ਕਰਨਾ, ਜਿਹੜੇ ਦੇਖ ਕੇ ਅੰਧ ਚ ਕਰਦੇ ਨੇ, ਉਦਾਸੀ ਸੇਵਾ ਪੰਥੀ ਮਹਾਂਪੁਰਸ਼ ਉਦਾਸੀ ਨਿਰਮਲੇ, ਬੜਾ ਵੱਡਾ ਯੋਗਦਾਨ ਸੀ ਕਦੀ ਸਿੱਖੀ ਵਿੱਚ ਇਹਨਾਂ ਦਾ। ਅੱਜ ਭਾਵੇਂ ਉਹ ਵੱਖਰਾ ਰਸਤਾ ਕੋਈ ਸੱਜਣ ਸੰਪਰਦਾਵਾਂ ਅਖਤਿਆਰ ਕਰ ਗਈਆਂ। ਉਸ ਵੇਲੇ ਕਹਿੰਦੇ ਨੇ ਇੱਕ ਸਾਧੂ ਆਇਆ ਇਹਨਾਂ ਕੋਲ, ਡੇਰੇ ਕਿਸੇ ਤੇ ਰਹਿੰਦਾ ਸੀ, ਸੇਵਾ ਪੰਥੀ ਸੀ, ਉਹਦੀ ਬੜੀ ਆਓ ਭਗਤ ਕਰਨੀ। ਤੇ ਇਹ ਉਹ ਸਾਧੂ ਨਹੀਂ ਸਨ, ਖਿਮਾ ਕਰਿਓ, ਜਿਹੜੇ ਅੱਜ ਦੇ ਆਪਾਂ ਦੇਖਣੇ ਆ, ਅੱਗੇ ਪਿੱਛੇ ਚੇਲੇ, ਅੱਗੇ ਪਿੱਛੇ ਬੰਦਿਆਂ ਦਾ ਕਾਫਲਾ, ਤੇ ਫਿਰ ਅਸੀਂ ਪੁਲ ਬੜੇ ਬਾਨੇ। ਤੇ ਮੈਂ ਉੱਥੇ ਵੀ ਸੁਣੋ, ਜੇ ਵੀ ਕਰਜ਼ ਕਰਕੇ ਆਇਆ, ਕੋਈ ਕਥਾ ਕਰੇ, ਕੀਰਤਨ ਕਰੇ, ਐਵੇਂ ਨਾ ਸ਼ਬਦ ਚੁਣੀ ਜਾਈਏ ਮਹਾਨ। ਮਹਾਨ ਕੇਵਲ ਰੱਬ ਤੇ ਗੁਰੂ ਹੁੰਦਾ ਹੈ। ਸਾਈ ਨਿਰੰਕਾਰ ਹੈ ਜਿਹੜਾ ਤੋਰਦਾ ਪਿਆ ਵੀ ਤੂੰ ਬੰਦਿਆ ਬੋਲ ਕੁਛ, ਬੰਦੇ ਦੀ ਕੀ ਹਸਤੀ, ਇਹਦੀ ਮੱਤ ਮਾਰੀ ਦੇ ਸ਼ਾਮ ਤੋਂ ਪਹਿਲਾਂ ਹੀ ਬੇਇੱਜ਼ਤ ਹੋ ਸਕਦਾ। ਇਹ ਦਾਤਾ ਮਿਹਰ ਕਰੇ ਤੇ ਤਾਂ ਹੈ ਨਾ। ਉਹ ਦੇਖੋ ਸੇਵਾ ਪੰਥੀ ਮਹਾਂਪੁਰਸ਼ ਉਹਨਾਂ ਕੋਲ ਸਾਧੂ ਭੇਜਿਆ, ਬੜੀ ਸੇਵਾ ਕੀਤੀ, ਹੱਥੀ ਭਾਂਡੇ ਮਾਂਜਦੇ ਸਨ, ਹੱਥੀ ਲੰਗਰ ਬਣਾਉਂਦੇ ਸਨ, ਆਇਆਂ ਨੂੰ ਲੰਗਰ ਛਕਾਉਂਦੇ ਸਨ। ਤੇ ਜਦੋਂ ਸਾਧੂ 5-4 ਦਿਨ ਰਿਹਾ ਤੇ ਜਿੱਥੇ ਰਹਿ ਕੇ ਆਇਆ ਸੀ ਉੱਥੋਂ ਪਿੱਛੋਂ ਚਿੱਠੀ ਆ ਗਈ ਵੀ ਜਿਹੜਾ ਤੁਹਾਡੇ ਕੋਲ ਸਾਧੂ ਆਇਆ ਜਿਹਦੀ ਸੇਵਾ ਕਰਦੇ ਉਹਦੇ ਕੋਲ 4 ਆ ਵੱਡੇ ਔਗਣ ਨੇ। ਕਿਸੇ ਚਿੱਠੀ ਲਿਖ ਕੇ ਪਾਈ, 4 ਇਹਦੇ ਕੋਲ ਔਗਣ ਜੇ ਵੱਡੇ। ਕਹਿੰਦੇ ਨੇ ਧਰਮਦਾਸ ਜੀ ਨਾ ਚਿੱਠੀ ਲੈ ਕੇ ਸਾਧੂ ਦੇ ਕੋਲ ਚਲੇ ਗਏ, ਚਰਨ ਪਕੜ ਕੇ ਕਹਿੰਦੇ ਨੇ, ਉਹ ਗੁਰਮੁਖਾ ਤੇਰਾ ਸ਼ੁਕਰ, ਕਿੰਨਾ ਭਾਗਾਂ ਵਾਲਾ, ਤੇਰੇ 'ਚ 4 ਨੇ ਸੀ ਤੇ ਸਮੁੰਦਰ ਦੀ ਤਰ੍ਹਾਂ ਉਗਣਾ ਨਾਲ ਭਰੇ ਪਏ। ਉਹ ਤੇਰੇ ਵਿੱਚ ਤੇ 4 ਹੀ ਨੇ, ਤੇਰੇ ਚਰਨ ਪਕੜਨ ਆਇਆ, ਦੇਖ ਮੈਂ ਤਾਂ ਸਮੁੰਦਰ ਦੀ ਤਰ੍ਹਾਂ ਉਗਣਾ ਨਾਲ ਭਰਿਆ। ਉਸ ਬੰਦੇ ਦੀਆਂ ਭੁੱਗਾਂ ਨਿਕਲੀਆਂ, ਕਹਿੰਦਾ ਅੱਜ ਤੋਂ ਬਾਅਦ ਮੈਂ ਉਗਣ ਨਹੀਂ ਕਰਾਂਗਾ। ਇਹ ਨੇ ਉਹ ਲੋਕ ਜਿਨ੍ਹਾਂ ਦੀ ਕਮਾਈ ਦਾ ਧਿਆਨ ਧਰਨੇ ਆ, ਜਿਹੜੇ ਦੇਖ ਕੇ ਅਣਡਿੱਠ ਕਰਦੇ ਨੇ। ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ, ਗੁਰਮੁਖਾਂ ਤੂੰ ਗੁਣਾਂ ਦੀ ਸਾਂਝ ਪਾਈ ਤੇ ਸੱਚ ਜਾਣੋ, ਜੇ ਗੁਣਾਂ ਦੀ ਸਾਂਝ ਪਾਉਣ ਲੱਗੀ ਤੇ ਕਈ ਵਾਰੀ ਔਗੁਣ ਵੀ ਗੁਣ ਦਿਸ ਪੈਂਦੇ ਨੇ। ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ, ਵੇਸ਼ਵਾ ਦਾ ਕਰਮ ਬੜਾ ਨੀਚ ਏ। ਤੇ ਬਾਬਾ ਨਾਮਦੇਵ ਕਹਿੰਦਾ ਇਹਦੇ ਵਿੱਚ ਵੀ ਇੱਕ ਗੁਣ ਹੈ ਜੀ। ਕਿਉਂ? ਕਹਿਣ ਲੱਗੇ, ਰੋਜ਼ ਲੋਕੀ ਲਾਹਣਤਾਂ ਪਾਉਂਦੇ, ਦੁਰਕਾਰਦੇ ਨੇ, ਉਹ ਫਿਰ ਵੀ ਵਿਸ਼ੇ ਭੋਗਣ ਤੋਂ ਮਰਦੀ ਨਹੀਂ। ਤੂੰ ਇੱਕ ਗੱਲ ਚੇਤੇ ਰੱਖ ਵੀ ਇਹਦਾ ਇਹ ਹੀ ਗੁਣ ਲੈ ਲੈ, ਜੇ ਉਹ ਮਕਾਰਾਂ ਤੋਂ ਨਹੀਂ ਮੁੜਦੀ ਤੇ ਤੂੰ ਰੱਬ ਦੇ ਨਾਮ ਵੱਲੋਂ ਕਦੀ ਨਾ ਮੁੜੀ। ਦੇਖੋ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਬਚਨ ਕਿਹਾ, ਕਿ ਇਹਨਾਂ ਨੇ ਗੁਲਾਬ ਦਾ ਫੁੱਲ ਖਿੜਿਆ ਸੀ, ਉਹਦੇ ਨਾਲ ਐਡਾ ਵੱਡਾ ਕੰਡਾ, ਪੋਟੇ ਜਿਹਦਾ ਤਿੱਖਾ ਕੰਡਾ। ਤੇ ਉਹ ਕਹਿੰਦੇ ਨੇ, ਕਿਸੇ ਨੇ ਪੁੱਛ ਲਿਆ ਵੀ ਤੂੰ ਇੰਨਾ ਕੋਮਲ ਹੈ ਤੇ ਤੇਰੇ ਵਿੱਚ ਏਡਾ ਵੱਡਾ ਔਗਣ, ਤੇ ਆ ਕੰਡਾ ਤੈਨੂੰ ਚੰਗਾ ਨਹੀਂ ਲੱਗਦਾ, ਇਹ ਔਗਣ ਹੈ। ਤੇ ਸ਼ਬਦ ਬੜੇ ਸੋਹਣੇ ਕਹਿ, ਕਹਿਣ ਲੱਗੇ, ਗੁਲਾਬ ਫੁੱਲ ਨੂੰ ਕਿਸੇ ਪੁੱਛਿਆ, ਫੁੱਲ ਗੁਲਾਬ ਨੂੰ ਕਿਸੇ ਪੁੱਛਿਆ, ਐਵੇਂ ਸੁੱਕੋ ਸੁੰਦਰਤਾ ਦੇ ਸਾਈਂ। ਕਈਆਂ ਸ਼ਬ ਕਿਤਾਬਾਂ ਵਿੱਚ ਸ਼ਬਦ ਹੁੰਦਾ ਐਵੇਂ ਕੋਮਲਤਾ ਦੇ ਸਾਈਂ, ਇਸ ਸੁਹਾਪਣ ਇਸ ਸੋਝ ਸੋਹਲ ਨੂੰ کیوں کنڈیاں بج لائی؟ اتنا سونا کنڈا تیرا اوگن ہے؟ کہن لگے مست المست سر وچ سونے. انہیں اگو اتر دیتا ہے کہن لگا بھی مینو اے کوئی پتہ نہیں بھی یہ کنڈا میرا اوگن ہے جا اے گن ہے. کہن لگے مست المست وچ سونے کہاں. کہن لگا مینو اے نہیں پتا کی ہو جائے پر ایک گل دی سمجھ پی گئی توڑن نا دی پھٹی میرے مولا نے لکھ لائی. کہندے نو اوگن نہ تکی اے گونی مانو رب نے کنڈا پھٹی بنا کے لایا بھی اینو ایویں تکی نہ توڑ کے نہ لائے اے گن نو تک. بھائی گرداس نے تاں کہیا بھی دیکھ کے آنڈچ کری تے کرنا کیویں میں انہاں دا ایک کبت سانجھا کر کے سمپورنتا کراں گا کہ جنہاں نے دیکھ کے آنڈچ کیتا او کہندے نے مور دے کھمباں نو دیکھ مور دیاں اکھاں نو دیکھ مور نو پہلاں پاندیاں دیکھ تے او دے بولاں نو سن چیتے رکھی او دے پیراں نو کدی نہ دیکھی پیر او دا اوگن نہیں تو گناں دی سانج کری. کہن لگے سندل چندن دے رخ نو دیکھی او دی شیتلتا نو دیکھ دوجیاں کنڈیاں والیاں جھاڑیاں نو وی سگندھی دیندا ہے کدی اے نہ دیکھی بھی ایدے نیڑے چا سارا دن سپ چمڑے رہندے گن تکی اوگن نہیں. کہن لگے کمل دے فل نو گلاب دے فل نو تکی پر کنڈیاں ول چاتی نہ پائی امب دے پھل نو تکی پر او دی کوڑی گٹک نو نہ تکی. جدو دنیا وچ تیرے تے اوگن دیکھ کے ان ڈٹ کر گئی تے جدو گن ملے تے نمسکار کر کے گنا دی سانجھ کر لی. بھائی صاحب نے شبد کہنے کہن لگے جیسے نین بین پنکھ سندر سربنگ مور تاکہ پگ دیکھ من دوکھ نہ بچاری ہے تاکہ پگ دیکھ اور دوکھ نہ بچاری ہے سندل سگند ات کومل کمل جیسے کنٹک بلوک نہ اوگن ارتاری ہے. کہن لگے جیسے امرت پھل مشت گناد سواد بیج کروائی کہ برائی نہ سماری ہے. پھر کہن لگے کل چیتے رکھیں ایسے طرح تو گناہ دی سانجھ پائیں اوگنا دی سانجھ کدی نہ پائیں. رب میر کرے کہ تینو گن گرہن کرن دی جاچ آ جائے. جنہ نے اوگن دیکھے دیکھ کے ان ڈٹ کر دتا تے اج بھی جڑے کسے دے اوگن نو دیکھ کے ان ڈٹ کر دیندے نے اسی انہاں نو روز ارداس وچ انہاں دی کمائی دا دھیان کرنے. گرمخو گناں دے گراہک بنیے. میرے صاحب نے بانی وچ کیا سی کہن لگے لوک اوگنا کی بننا گنٹڑی گن نہ بہاجے کوئے گن کا گاہک نانکا ورلا ہوئی ہوئی. کہن لگے کی نہ سنے ہی گوریے اپن کنی سوئے لگی آوے سہرے نت نہ پئیا ہوئے. کہن لگے نانک ستی پئی ہے جان ورتی سن گنا گوائی گنٹڑی اوگن چلی بن. نانک اوگن جیتڑے تیتے گلی جنیر جے گن ہون تا کٹین سے پائی سے ویر. جے گن ہون گے پرا دی طرح بندن کٹ دین گے اوگن تا جنجیراں بن جاندے نے. گرمخو رب اوگن دیکھ کے انڈٹ کر دیندے نے گرو اوگن دیکھ کے انڈٹ کر دے تے سکھاں تو گناں دی سانجھ پا کے چلیں رب میر کرے تو اوگن دیکھ کے انڈٹ کریں تے تیرے من دی برتی وی ایک بن جائے کہ اوگن چھاڑ گناں کو تاو کر اوگن پشتائی جیو کتے تیرے اندر شبد وس جائے کہ فریدہ جنی کمی نہ گن تے کمڑے وشار مت شرمندہ تھی وئی سائیں دے دربار. جنہ گرمخاں نے اوگنا نو دیکھ کے انڈٹ کیتا انہاں دی کمائی دا سی روز دھیان کرنے ہاں. داتا جی میر کرن ایسا ایسا من نو جوڑیے کتے کہ اے مکھی والی برتی نو چھڈ دے کیونکہ مکھی دی برتی بڑی پیڑی جے. مکھیاں دو نے ایک شہد دی مکھی ہے ایک گندگی تے بہن والی مکھی. گرو گرنتھ صاحب کہندے تو شہد دی مکھی بنی او کدی بھی گندگی دے ٹھیر تے نہیں بہندی جدوں بھی بہ گی فل دے شکھر تے بہ گی پر بد قسمت او گند تے بہن والی مکھی ہے جنوں چندن دی لکڑ بھی چنگی نہیں لگدی. کدی دیکھو مکھی بیٹھی ہوئے تے سگندھی دا پریشر کتے مارو تے مکھیاں اٹھ کے چلیاں جاندیاں. صاحب نے بانی وچ کیا کہن لگے کبیر پاپی بھگت نہ پاوئی ہر پوجا نہ سہائے ماکھی چندن پر ہر ہے جائیں بگند تائیں جائے. پر توں کیویں رہنا ہے ہوں آپ کہ اتنے شبد کیا ہے کہ جتھے مکھی جاندی اتھے گندگی ہے جے بگند تے جائے پر کہن لگے چیتے رکھی جے سائیں دے چرنا بھی جڑنا ہی نہ مادو ست سنگت شرن تمہاری ہم اوگن تم اپکاری تم مختول سپید سپی الہم بپرے جسکیرا ست سنگت مل رہی ہے مادو جیسے مد مخیرا شاید دی مکھی بنی گناں نو اکٹھیاں کری سیانے کہندے نے کیڑی نہ بنی کتے ایڈے وڈے مکان وچ کھوڑی لب دی رہے چھاننی نہ بنی چھج بندی تینو جا چاہ جائے چھاننی چنگے سارے تت نو تھلے سڑ دیندی اے تے جڑا چورا پھوک ہوے اونوں اپنے کو رکھ دیے چھج ساری میل باہر سڑ دے دانیاں نو اپنے کو رکھ دے گرمخان بس چھج والی کتے برتی بن جائی چھاننی والی تیاگ دئی گنا دا گراہ کومی اوگنا نو انڈچ کریں تے ایک دن تیری کمائی دا بھی لوگ دھیان دھر کے کہن گے جنہ دیکھ کے ان ڈٹھ کیتا کل نو آپاں اگے ترنا ہے دیکھو انہاں ساریاں دی گنتی اسی کر لئی ہے دیکھ کے ان ڈٹھ کیتا تیناں پیاریاں سچیاریاں کون نے سچیارے کون نے پیارے تے پھر نال کہاں گے تیناں دی کمائی دا کتنی دا نہیں کمائی کیڑی ہے تے او دا دھیان دھراں گے دھیان دھر کے کہن گے ایرکھا نہ کری میرے تو اگے نکل گئے نے دھیان دھر کے تو واہ گرو کریں تو بھی اینا ورگا بن سکے گا یہ کل نو آپاں واچاں گے کوئیاں پلاں بخش دینیاں جی واہ گرو جی کا خالصہ واہ گرو جی کی فتح